ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਨਿੱਘੀ ਗੋਦ ਮਾਰ ਰਹੇ ਗੁਰੂ ਪਿਆਰੇ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ ਔਰ ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਦਾ ਭੋਗ ਪਾਇਆ ਜਾਂਦਾ, ਸਹਿਜ ਪਾਠ ਜਾਂ ਸਹਿਜ ਅਵਸਥਾ 'ਚ ਹੁਕਮਨਾਮਾ ਲਿਆ ਜਾਂਦਾ, ਉਹੜਾ ਹੁਕਮਨਾਮਾ ਹੁੰਦਾ, ਉਹ ਸਹਿਜ ਅਵਸਥਾ 'ਚ ਆਇਆ ਹੁਕਮਨਾਮਾ ਜੋ ਆ, ਉਹ ਗੁਰੂ ਵਾਕ ਨਿਰਮਲ ਸਦਾ ਚਾਨਣ ਸਾਹਿਬ ਤੀਰਥ ਮੰਜਣਾ, ਇਹ ਸਾਰਾ ਭੇਦ ਗੁਰੂ ਗ੍ਰੰਥ ਸਾਹਿਬ 'ਚ ਸਲੋਕ ਦੱਸਿਆ ਗਿਆ। ਇਹ ਜ਼ਰੂਰ ਦੱਸਦਾ ਕਿ ਜਿੰਨੇ ਵਿਆਖਿਆਕਾਰੀ ਨੇ ਉਹ ਸਟੀਕਾਂ ਤੋਂ ਕਥਾ ਕਰਦੇ ਨੇ, ਗੁਰੂ ਦੀਆਂ ਵਿਚਾਰਾਂ ਕਰਦੇ ਨੇ, ਉਹ ਕੀਰਤ ਕਰਦੇ ਨੇ, ਕਿਉਂਕਿ ਕੀਰਤਨ ਵੱਖਰਾ ਵਾ, ਕੀਰਤ ਵੱਖਰੀ ਆ। ਕੀਰਤ ਜਿਹੜੀ ਹੋਣੀ ਗੁਰੂ ਦੀ ਵਿਚਾਰਾਂ ਹੋਣੀਆਂ ਬਾਣੀ ਦੀਆਂ ਜੋ ਹੁਕਮ ਨੂੰ ਆਇਆ ਉਹਨੂੰ ਕੀਰਤ ਕਿਹਾ। ਹਰ ਕੀਰਤ ਸਾਧ ਸੰਗਤ ਸਿਰ ਕਰਮ ਕੇ ਕਰਮਾ ਕਉ ਨਾਨਕ ਪੈ ਪ੍ਰਾਪਤ ਪੂਰਵ ਲਿਖੇ ਕਰ ਲੈਣਾ। ਪੂਰਵ ਜਨਮ ਕਾ ਔਕੜ ਜਾ ਪ੍ਰਗਟਿਓ, ਪੇਟਿਓ ਰਸ ਪੁਰਖ ਬਰਾਗੀ, ਤੋ ਮਿਲਣੇ ਕੀ ਪੀਤ ਮਨ ਜਾਗੇ। ਸਹੀ ਉਹ ਜੋ ਅੱਜ ਹੁਕਮਨਾਮਾ ਲਿਆ ਗਿਆ ਉਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੱਖਣੀ 'ਚੋਂ ਆਇਆ, ਔਰ ਮੈਨੂੰ ਹਜ਼ੂਰ ਨੇ ਡਿਊਟੀ ਲਾਈ ਆ ਅਤੇ ਅਸੀਂ ਉਹ ਡਿਊਟੀ ਨਿਭਾਉਂਦੇ ਹਾਂ। ਤਕਰੀਬਨ 40 ਸਾਲ ਹੋ ਚੱਲੇ ਆ। ਅੱਜ ਵਰਗੀ ਮਹਿੰਗੀ ਬਾਣੀ, ਮਹਿੰਗਾ ਹੁਕਮਨਾਮਾ, ਮਹਿੰਗਾ ਭੇਦ ਮੈਂ ਤਾਂ ਨਹੀਂ ਸੁਣਿਆ, ਨਾ ਮੈਂ ਕਿ ਖਿਤਾਬਾਤੀ 'ਚੋਂ ਹੀ ਸੁਣ ਸਕਿਆ। ਬਾਬਾ ਵੀਰ ਸਿੰਘ ਹੋਏ ਨੇ, ਉਹਨਾਂ 96 ਗੁਰਦੁਆਰੇ ਨੇ ਹਿੰਦੁਸਤਾਨ 'ਚ। ਇੱਕ ਸੰਤੋਖ ਸਿੰਘ ਹਜ਼ੂਰੀ ਕਵੀ ਬੜੂੰਦੀ ਪਿੰਡ ਵਾ, ਤਰਨ ਤਾਰਨ ਸਾਹਿਬ ਤੋਂ ਜਾਈਏ ਅਤੇ ਝਬਾਲ ਬਾਬੂਡਾ ਦੀ ਬੀੜ 'ਤੇ ਗੁਰਦੁਆਰਾ ਸਾਹਿਬ ਹੈ, ਜਿੱਥੇ ਮਾਤਾ ਗੰਗਾ ਜੀ ਪਹਿਲਾਂ ਰਸਤੇ ਚੜ੍ਹ ਕੇ ਗਏ ਅਤੇ ਬਾਬਾ ਜੀ ਕਹਿਣ ਲੱਗੇ ਕਿੱਧਰ ਭੱਜਣਾ ਪਈਆਂ, ਫਿਰ ਉਹ ਨੰਗੀ ਪੈਰੀਂ ਚੱਲ ਕੇ ਗਏ, ਸਭ ਕੁਝ ਦੱਸਿਆ ਬਾਬਾ ਜੀ, ਮਿੱਸੀਆਂ ਰੋਟੀਆਂ ਪਿਆਜ਼ ਅਤੇ ਇੱਥੇ ਵੀ ਛੇਵੇਂ ਪਾਤਸ਼ਾਹ ਦੇ ਅਵਤਾਰ ਪੁਰਬ 'ਤੇ ਖੁਆਈਆਂ ਗਈਆਂ ਸੀ, ਉਹ ਲੈ ਕੇ ਗਏ। ਜਦੋਂ ਬਾਬਾ ਜੀ ਨੇ ਦੇਖਿਆ, ਪੁੱਛਿਆ, ਉਹਨਾਂ ਕਹਿਤਾ ਇਹ ਗੁਰੂ ਕੋਲ ਕਿੱਧਰ ਭੱਜਣਾ ਪੈ ਗਈਆਂ। ਅਤੇ ਗੁਰੂ ਕੀ ਇੰਨੀ ਬਖਸ਼ਿਸ਼, ਤਾਂ ਉਹਨਾਂ ਦਾ ਸੇਵਾਦਾਰ ਸੀ, ਪਰ ਜਦ ਤੱਕ ਗੁਰੂ ਕਹਿ ਰਹੇ ਭੱਜਣਾ ਹੀ ਪਈਆਂ ਰਹੀਆਂ। ਲੇਕਿਨ ਜਦੋਂ ਦੇਖਿਆ ਮਾਤਾ ਗੰਗਾ ਨੂੰ ਨੰਗੀ ਪੈਰੀਂ ਚੱਲ ਕੇ ਗੁਰੂ ਕੇ ਮਹਿਲ, ਸਿਰ 'ਤੇ ਚਾਟੀ ਲੱਸੀ ਦੀ, ਪਿਆਜ਼ ਅਤੇ ਮਿੱਸੀਆਂ ਰੋਟੀਆਂ ਲਾ ਕੇ ਅਤੇ ਥੱਲੇ ਰੱਖ ਕੇ ਕਹਿਣ ਲੱਗੇ ਮੈਂ ਭੁੱਲ ਗਿਆ ਸੀ, ਗੁਰੂ ਨੇ ਭੁੱਲਿਆ। ਉਹਨਾਂ ਆ ਕੇ ਚੁੱਕ ਕੇ ਅਤੇ ਥੱਲੇ ਰੱਖ ਕੇ ਥੋੜ੍ਹੇ ਪਿਆਜ਼ ਸੀ ਮੁੱਕੀ ਮਾਰ ਕੇ ਭੰਨਣੇ ਸ਼ੁਰੂ ਕਰਤੇ ਅਤੇ ਕਹਿਣ ਲੱਗੇ ਯੋਧਾ ਹੋਏਗਾ, ਸੂਰਮਾ ਹੋਏਗਾ, ਦਲ ਭੰਜਣ ਹੋਏਗਾ। ਦਲ ਕਹਿੰਦੇ ਨੇ ਫੌਜਾਂ ਨੂੰ ਮੂੰਹ ਮੋੜਨ ਵਾਲਾ। ਤੋ ਬੜੇ ਵਰ ਦਿੱਤੇ ਅਤੇ ਪੰਜਵੇਂ ਪਾਤਸ਼ਾਹ ਦੇ ਮਹਿਲ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਛੇਵੇਂ ਪਾਤਸ਼ਾਹ ਨੇ ਉਤਾਰ ਲਿਆ। ਅਤੇ ਇਸ ਹੁਕਮਨਾਮੇ ਮੁਤਾਬਕ ਅੱਜ ਮੈਂ ਸਵੇਰੇ ਜਦੋਂ ਹੁਕਮਨਾਮਾ ਲਿਆ ਗਿਆ ਤਾਂ ਉਸ ਵਕਤ ਅਸੀਂ ਦਰਬਾਰ ਸਾਹਿਬ 'ਤੇ ਕੀਰਤਨ ਸੁਣ ਰਹੇ ਸੀ। ਉਸ ਕੀਰਤਨ ਵਿੱਚ ਜੋ ਪਹਿਲਾ ਹੁਕਮਨਾਮੇ ਵਿੱਚ ਸ਼ਬਦ ਆਇਆ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੇ ਚੌਥੇ ਪਾਤਸ਼ਾਹ ਦਾ ਸ਼ਬਦ, ਪੰਜਵੇਂ ਪਾਤਸ਼ਾਹ ਨਹੀਂ ਚੌਥੇ ਪਾਤਸ਼ਾਹ, ਉਚਾਰਨ ਕੀਤਾ ਸ਼ਬਦ ਹੁਕਮਨਾਮੇ 'ਚ। ਇੱਛਾ ਪੂਰਕ ਸਭ ਦੁੱਖ ਦਾਤਾ, ਜਾਂ ਕੇ ਵਾਸਾ ਹੈ ਕਾਮ ਤੇ ਨਾ, ਸੋ ਧਿਆਈਏ ਮੇਰੇ ਜੀੜੇ, ਪਾਈਏ ਸਰਬ ਸੁਖ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉੱਜਲ ਹੋਈਏ, ਨੇ ਧਿਆਈਏ ਹਰ ਪੁਰਖ ਨੰਜਣਾ। ਕਾਮ ਧਿਆਨ ਦੀ ਮੈਂ ਵਿਆਖਿਆ ਮੰਜੀ ਸਾਹਿਬ ਹੁੰਦੀ ਸੁਣੀ। ਮੈਂ ਨਹੀਂ ਕਹਿੰਦਾ ਵੀ ਮੇਰੇ ਤੋਂ ਤਾਂ ਸਾਰੇ ਸਿਆਣੇ ਨੇ, ਇੰਨੇ ਗੁਣਾਂ ਵਾਧੀ ਆ, ਇੰਨੇ ਗੁਣਾਂ ਵਾਧੀ ਆ। ਅਨੰਤ ਕਲਾ ਲੈ ਠਾਕਰ ਚੜ੍ਹਿਆ, ਉਹ ਤੱਕ ਦੀਆਂ ਕਲਾ ਨਹੀਂ ਗਿਣ ਸਕਿਆ। ਤਾਂ ਦੂਸਰਾ ਪਵੋਥੀ ਪਰਮੇਸ਼ਰ ਘਰ ਥਾਂ ਉਹਨਾਂ ਨੇ ਰਾਮਸਰ ਤੋਂ ਜਿੰਨੀਆਂ ਵੀ ਪੋਥੀਆਂ ਇਕੱਠੀਆਂ ਕੀਤੀਆਂ ਗਈਆਂ ਸੀ ਦਰਬਾਰ ਸਾਹਿਬ, ਉੱਥੇ ਰਾਮਸਰ ਖੜ੍ਹ ਕੇ ਅਤੇ ਭਾਈ ਗੁਰਦਾਸ ਜੀ ਨੂੰ ਵੱਖਰੀ ਵੱਖਰੀਆਂ ਭਾਸ਼ਾ ਦੇ ਇਲਾਕੇ ਲੋਕਾਂ ਨੂੰ ਭੇਜਿਆ ਮਿਲਣ, ਅਤੇ ਉਹਨਾਂ ਨੇ ਉੱਥੋਂ ਟਰਾਂਸਲੇਟ ਕਰਕੇ ਬਾਣੀ ਦੀ ਲੈ ਕੇ ਆਏ। ਉਹੜਾ ਪੋਥੀ ਪਰਮੇਸ਼ਰ ਥਾਂ ਸੀ, ਉਹਨੂੰ ਸੋਧ ਕੇ, ਸੁੱਧ ਲਫਜ਼ ਆਉਂਦਾ ਬਾਣੀ ਵਿੱਚ, ਸੋਧ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੋ ਉਹਨਾਂ ਨੇ ਉਸ ਟਾਈਮ ਦੇ ਹਾਲਾਤ ਦੇਖੇ ਉਹਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਅੱਜ ਉਹ ਵੀ ਸ਼ਬਦ ਨਾਲ ਹੀ ਆਇਆ, ਉਹ ਤੁਸੀਂ ਇਹ ਸੁਣਿਆ ਹੋਊ ਜੇ ਕਿਸੇ ਨੇ ਹੋਰ ਵੀ ਟੀ ਵੀ ਲਾਇਆ ਹੋਇਆ, ਤਾਂ ਉਹਦੇ 'ਚ ਉਹ ਸ਼ਬਦ ਕੀ ਆਇਆ, ਹੇ ਗੋਬਿੰਦ ਹੇ ਗੋਪਾਲ, ਗੋ ਮੈਨੇ ਸ੍ਰਿਸ਼ਟੀ, ਬਿੰਦ ਮੈਨੇ ਰਚਨਹਾਰ। ਹੇ ਗੋਬਿੰਦ ਹੇ ਗੋਪਾਲ, ਗੋਪਾਲ ਮੈਂ, ਗੋ ਮੈਨੇ ਸ੍ਰਿਸ਼ਟੀ ਪਾਵ, ਹੇ ਗੋਬਿੰਦ ਹੇ ਗੋਪਾਲ, ਹੇ ਦਿਆਲ ਲਾਲ ਰਹਾਓ, ਤੁਸੀਂ ਤਦ ਤੋਂ ਵੱਡਾ ਕੋਈ ਦਿਆਲੂ ਰਹਾਓ। ਹੇ ਗੋਬਿੰਦ ਹੇ ਗੋਪਾਲ, ਹੇ ਦਿਆਲ ਲਾ ਰਹਾਓ, ਪ੍ਰਾਣ ਨਾਥ ਅਨਾਥ ਸਕੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਿਆ ਤਾਰ, ਅੰਧ ਕੂ ਮਹਾਂ ਭਿਆਨ, ਨਾਨਕ ਪਾਰ ਉਤਾਰ। ਇਹ ਵੀ ਦੱਸਿਆ ਗਿਆ ਕਿ ਜਦੋਂ ਦਸਵੇਂ ਪਾਤਸ਼ਾਹ ਨੇ ਪੌੜੀ ਰਚਨਾ ਨਹੀਂ ਸੀ ਕੀਤੀ ਅਰਦਾਸ ਵਾਲੀ, ਉਸ ਤੋਂ ਪਹਿਲੋਂ ਇਹ ਹੇ ਗੋਬਿੰਦ ਹੇ ਗੋਪਾਲ ਦਾ ਹੀ ਸ਼ਬਦ ਅਰਦਾਸ ਕੀਤੀ ਜਾਂਦੀ ਸੀ। ਦਰਬਾਰ ਸਾਹਿਬ ਵੀ, ਹੋਰ ਜਿਹੜੇ ਵੀ ਧਾਰਮਿਕ ਸਥਾਨ ਸੀ ਉਹਨਾਂ 'ਚ ਅਰਦਾਸ ਕੀਤੀ ਜਾਂਦੀ ਸੀ। ਖੈਰ, ਇਸ ਤੋਂ ਬਾਅਦ ਇਹ ਦੱਸ ਦਈਏ ਕਿ ਆਮ ਤੌਰ 'ਤੇ ਤੁਸੀਂ ਦੇਖਿਆ ਹੋਊ ਕਿ ਜਦੋਂ ਮੈਂ ਇਹ ਕਹਿੰਦਾ ਵੀ ਉਮਰ ਪੁੱਗੀ ਆ, ਪਤਾ ਨਹੀਂ ਮਾਲਕ ਨੇ ਕਿੰਨਾ ਚਿਰ ਸਵਾਸ ਬਖਸ਼ੇ ਆ, ਇਹ ਦੱਸੀਦਾ, ਸਭ ਕੁਛ ਕਹੀਦਾ। ਅਤੇ ਆਮ ਤੌਰ 'ਤੇ ਵਿਦੇਸ਼ ਵਾਲੇ ਹੋ, ਖਾਸ ਕਰਕੇ ਇੱਥੇ ਵਾਲੇ ਹੋ, ਤੁਸੀਂ ਧਿਆਨ ਕੇ ਦੇਖਦੇ ਜੇ, ਇਹ ਮੇਰੇ ਬਚਨ ਸੁਣ ਕੇ ਸਾਡੇ ਪਰਿਵਾਰ 'ਚੋਂ ਵੀ ਅਤੇ ਬਾਹਰ ਵੀ ਸੰਗਤ ਖੁਸ਼ ਹੋ ਜਾਂਦੀ ਆ। ਜਦੋਂ ਅਸੀਂ ਸਤਸੰਗ ਕਰਦੇ ਹਾਂ, ਕੀਰਤ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਤਾਂ ਹਜ਼ੂਰ ਉਹਨਾਂ ਉਸ ਸਮੇਂ ਸਾਡੀ ਆਵਾਜ਼ ਵਿੱਚ ਕੋਈ ਫਰਕ ਨਹੀਂ ਹੁੰਦਾ। ਉਹਦਾ ਕਾਰਨ ਕੀ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੋਈ ਜੀਵ ਸੀ, ਸਿਆਣਾ ਸੀ, ਉਹ ਕਹਿਣ ਲੱਗਾ, ਬੈਠਾ ਸੀ ਤਾਂ ਇੱਕ ਜੀਵ ਸੀ, ਉਹ ਆਇਆ, ਉਹ ਦਰਖਤ 'ਤੇ ਚੜ੍ਹਿਆ ਅਤੇ ਦਰਖਤ ਦਾ ਟਾਹਣਾ ਵੱਢਣਾ ਸ਼ੁਰੂ ਕਰ ਦਿੱਤਾ। ਉਹ ਟਾਹਣਾ ਵੱਢਣ ਡਿਆ ਸੀ, ਚਾਹੀਦਾ ਸੀ ਉਸ ਟਾਹਣੇ ਦੇ ਜਿਹੜਾ ਮੁੱਢ ਵਾ, ਮੇਨ ਵਾ, ਉੱਧਰੇ ਬੰਨੇ ਬਹਿੰਦਾ ਅਤੇ ਦੂਜੇ ਬੰਨੇ ਵੱਢਦਾ, ਪਰ ਜਿੱਧਰੋਂ ਟੁੱਟ ਕੇ ਡਿੱਗਣਾ ਸੀ ਉੱਧਰ ਬੈਠਾ ਸੀ। ਉਹ ਕਹਿਣ ਲੱਗਾ ਮਹਾਂਪੁਰਸ਼ ਵੀ ਭਲਿਆ ਲੋਕਾ, ਤੂੰ ਜਿੱਥੇ ਬੈਠ ਕੇ ਵੱਢਣ ਡਿਆ ਵਾਂ, ਜਦੋਂ ਤੈਨੂੰ ਆਰੀ ਨਾਲ ਵੱਢਿਆ ਗਿਆ ਤੂੰ ਥੱਲੇ ਡਿੱਗ ਪਏਗਾ, ਸੱਟ ਪੇਟ ਲੱਗੇਗੀ, ਅਤੇ ਦੂਜੇ ਬੰਨੇ ਹੋ ਜਾ, ਵੱਡਾ ਤੂੰ ਓਲੇ ਆਈ ਆ ਗਿਓ, ਵੱਡਾ ਤੂੰ ਰੱਬ ਆ ਗਿਓ। ਖੈਰ ਮੁੱਕਦੀ ਗੱਲ, ਜਦੋਂ ਵੱਢਿਆ ਤਾਂ ਉਹ ਡਿੱਗ ਪਿਆ, ਡਿੱਗ ਪਿਆ ਅਤੇ ਉਹ ਸਾਧੂ ਤੁਰ ਪਿਆ ਉੱਥੋਂ, ਜਾਣ ਸਿਰ ਮਗਰ ਭੱਜਾ ਗਿਆ। ਕਹਿਣ ਲੱਗਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਇਹ ਦਰਖਤ ਤੁਸੀਂ ਕਿਹਾ ਸੀ ਸੱਚੀ ਮੁੱਚੀ ਡਿੱਗ ਪਿਆ, ਮੈਂ ਸੱਟ ਲੱਗਣੋਂ ਬਚਿਆ, ਪਰ ਮੈਨੂੰ ਦੱਸੋ ਕਿ ਮੈਂ ਮਰਨਾ ਕਦੋਂ ਆ? ਉਹ ਕਹਿਣ ਲੱਗੇ ਤਾਂ ਮਾਲਕ ਨੂੰ ਪਤਾ ਹੋਊਗਾ। ਕਹਿੰਦੇ ਮੈਂ ਫਿਰ ਤੈਨੂੰ ਛੱਡਦਾ ਨਹੀਂ, ਹੁਣ ਜਾਂ ਤਾਂ ਮੈਨੂੰ ਦੱਸ ਦੇ ਮੈਂ ਕਿੱਦਣ ਮਰਨਾ, ਨਹੀਂ ਤਾਂ ਮੈਂ ਤੈਨੂੰ ਇੱਥੇ ਰੱਸਿਆਂ ਨਾਲ ਬੰਨ ਲੈਣਾ। ਉਹਨੇ ਕਿਹਾ ਚਲੋ। ਉਹ ਕਹਿਣ ਲੱਗੇ ਭਲਿਆ ਲੋਕਾ, ਫਲਾਣੀ ਤਰੀਕ ਨੂੰ ਤੇਰੀ ਮੌਤ ਆ, ਇੰਨੇ ਵੱਜ ਕੇ ਇੰਨੇ ਮਿੰਟ 'ਤੇ। ਅਤੇ ਕਹਿਣ ਲੱਗੇ ਬਾਬਾ ਜੀ ਮੇਰੇ 'ਤੇ ਇੱਕ ਤਰਸ ਕਰੋ, ਵੀ ਮੈਨੂੰ ਜਦੋਂ ਮੌਤ ਆਵੇ ਤੁਸੀਂ ਜ਼ਰੂਰ ਆਇਓ, ਮੈਂ ਤੁਹਾਡੇ ਕੋਲ ਮੌਕੇ 'ਤੇ ਹੋਏ ਕੁਛ ਸਿੱਖਮਤ ਲੈ ਲਵਾਂਗਾ। ਮੁਕਤਸਰ ਕਰ ਦਈਏ। ਉਹ ਸਮਾਂ ਆ ਗਿਆ, ਉਹਨੇ ਘਰ ਜਾ ਕੇ ਆਪਣੇ ਪੁੱਤਾਂ ਨੂੰ, ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਕਹਿਤਾ, ਆਪਣੇ ਮੁੰਡਿਆਂ ਨੂੰ, ਵੀ ਜੋ ਝਗੜਾ ਚੱਲਣ ਡਿਆ ਸਾਡਾ ਜ਼ਮੀਨਾਂ ਦਾ, ਕਾਰੋਬਾਰ ਦਾ, ਕੋਈ ਹੋਰ ਬੇਲੀਆਂ ਡੰਗਰ ਮਾਲ ਦਾ, ਉਹ ਸਾਰਾ ਖਤਮ ਕਰ ਦਿਉ। ਉਹਨਾਂ ਨੇ ਕਿਹਾ ਭਾਪੇ ਨੂੰ ਕੀ ਹੋ ਗਿਆ, ਅਤੇ ਫਾਹ ਲੈਂਦਾ ਸੀ ਲੜਾਈ ਭੱਜ ਭੱਜ ਕੇ। ਜਦੋਂ ਉਹ ਸਭ ਕੁਛ ਹੋ ਗਿਆ, ਟਾਈਮ ਆ ਗਿਆ, ਘੜੀ ਦੇਖੀ ਜੇ, ਕੇਸੀ ਇਸ਼ਨਾਨ ਕਰਕੇ ਬੈਠਾ ਸੀ, ਸਮਾਂ ਲੰਘ ਗਿਆ। ਉਹ ਕਹਿਣ ਲੱਗੇ ਕਹਿੰਦੇ ਬਾਬਾ ਜੀ ਤੁਸੀਂ ਕਹਿੰਦੇ ਮੈਂ ਇੰਨੇ ਵਜੇ ਮਰਨਾ ਅਤੇ ਤੁਸੀਂ ਮਰੇ ਨਹੀਂ। ਕਹਿੰਦੇ ਭਾਈ ਸੁੱਖਾ, ਇਹ ਤੈਨੂੰ ਇਸ ਦੱਸਿਆ ਸੀ ਮੈਂ ਆਪਣੇ ਗਾਉਣ ਲਾਉਣ ਲਈ, ਤੂੰ ਮੇਰੀ ਜਾਨ ਨਹੀਂ ਛੱਡਦਾ, ਵੀ ਤੂੰ ਮਰਨਾ ਤਾਂ ਤੂੰ ਸਾਰੇ ਝਗੜੇ ਮੁਕੱਦਮੇ ਸਭ ਕੁਛ ਛੱਡ ਦਿੱਤੇ, ਅਤੇ ਤੂੰ ਜਿਹੜੀ ਜ਼ਿੰਦਗੀ ਸੀ ਉਹ ਰੱਬ ਦਾ ਨਾਂ, ਰਾਮ ਦਾ ਨਾਂ ਪੂਜਾ ਕਰਨ ਵਾਸਤੇ ਲਾ ਦਿੱਤੀ, ਉਸ ਤਰ੍ਹਾਂ ਤੈਨੂੰ ਅੰਦਰ ਅੰਤਰ ਗਿਆਨ ਹੋ ਗਿਆ। ਜਿਹੜੇ ਸਾਧੂ ਹੁੰਦੇ ਨੇ ਸਦਾ ਹੀ ਉਹਨੂੰ ਮੌਤ ਚੇਤੇ ਹੁੰਦੀ ਆ, ਔਰ ਸਾਡੇ 'ਚੋਂ ਤੁਹਾਡੇ 'ਚੋਂ ਜਿਹਨਾਂ ਵੀ ਮੌਤ ਚੇਤੇ ਆ, ਉਸ ਤੋਂ ਵੱਡਾ ਭਾਗਾਣਾ ਕੋਈ ਨਹੀਂ। ਜਿਸ ਨੂੰ ਮੌਤ ਚੇਤੇ ਆ ਉਸ ਤੋਂ ਵੱਡਾ ਕੋਈ ਗੁਣੀ ਗਿਆਨੀ ਨਹੀਂ, ਉਸ ਤੋਂ ਵੱਡਾ ਕੋਈ ਸਾਧੂ ਨਹੀਂ, ਉਸ ਤੋਂ ਵੱਡਾ ਬ੍ਰਹਮ ਗਿਆਨੀ ਨਹੀਂ, ਉਸ ਤੋਂ ਵੱਡਾ ਸਾਧ ਵਸਦਾ ਨਹੀਂ। ਸੋਈ ਮੌਤ ਇੱਕ ਐਸੀ ਚੀਜ਼ ਆ, ਕਿਉਂਕਿ ਮੈਂ ਦੇਖਿਆ ਸਿੱਖ ਇਤਿਹਾਸ ਨੂੰ ਫੋਲ ਕੇ ਚੰਗੀ ਤਰ੍ਹਾਂ ਦੇਖਿਆ ਕਿ ਬਾਬਾ ਬੁੱਢਾ ਜੀ ਕੱਥੂ ਨੰਗਲ ਵਿੱਚ ਗੁਰਦਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਸਾਹਿਬ ਗਏ ਸੀ, ਅਤੇ ਛੋਟੀ ਉਮਰ ਦੇ ਵਿੱਚ ਹੀ ਬੱਚਾ ਸੀ, ਤਾਂ ਉਹ ਉੱਥੇ ਜਾ ਕੇ ਮਾਪਿਆਂ ਤੋਂ ਚੋਰੀ ਦੁੱਧ ਦੇ ਕੇ ਆਉਂਦਾ ਸੀ। ਮਾਂ ਪਿਓ ਮਗਰ ਗਏ, ਉਹਨਾਂ ਕਹਿ ਤਿਆ ਸਾਧਾ ਤੂੰ ਸਾਡਾ ਮੁੰਡਾ ਖਰਾਬ ਕਰਤਾ, ਮਗਰ ਲਾ ਲਿਆ। ਉਹ ਕਹਿੰਦੇ ਕਿਹਦਾ ਮੁੰਡਾ? ਕਹਿੰਦੇ ਸਾਡਾ। ਕਹਿੰਦੇ ਸਾਡੇ ਕੋਲ ਦੇਖ ਲਾ ਇਹ ਟੈਂਟ ਦੇ ਵਿੱਚ, ਅਤੇ ਸਾਡੇ ਕੋਲ ਤੰਬੂ ਵਿੱਚ ਲੱਗਾ, ਇਹਦੇ ਵਿੱਚ ਤਾਂ ਬੁੱਢਾ ਆਇਆ, ਮੁੰਡਾ ਤਾਂ ਮੈਂ ਦੇਖਿਆ ਕੋਈ ਨਹੀਂ। ਉਹਨਾਂ ਦੇਖਿਆ ਤਾਂ ਉਹ ਬੁੱਢਾ। ਜਦੋਂ ਐਸੀ ਗੱਲ ਹੋਈ ਤਾਂ ਬ੍ਰਹਮ ਗਿਆਨੀ ਸਨ, ਲੋਕ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਸਰਬ ਕਾ ਕਰਤਾ, ਬ੍ਰਹਮ ਸਾਹ ਜੀਵਨ ਨਹੀਂ ਮਰਦਾ। ਅਤੇ ਉਹ ਬ੍ਰਹਮ ਗਿਆਨੀ ਸੀ, ਉਹਨਾਂ ਨੂੰ ਮੌਤ ਦਾ ਕਾ ਡਰ ਸੀ? ਸਿਰਫ ਉਹਨੂੰ ਖਹਿੜਾ ਛਡਾਉਣ ਲਈ ਉਹਨਾਂ ਦੱਸ ਦਿੱਤਾ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਕੀ ਗੱਲ ਹੈ, ਤੂੰ ਉਦਾਸ ਕਿਉਂ? ਕਹਿੰਦਾ ਜੀ ਮੇਰੀ ਉਮਰ ਛੋਟੀ ਸੀ, ਤੁਸੀਂ ਮੈਨੂੰ ਬੁੱਢਾ ਬਣਾਤਾ। ਆਮ ਕਥਾਵਾਚੀ ਕਹਿੰਦੇ ਨੇ ਜੀ, ਉਹਨਾਂ ਕਿਹਾ ਵੀ ਜਿਉਂ ਤੇਰੀ ਮੌਜ ਹੋਊਗੀ ਤੂੰ ਮਰੀ, ਛਿਆਂ ਪਾਤਸ਼ਾਹਾਂ ਤੱਕ ਉਹਨੂੰ ਤਿਲਕ ਲਾਇਆ। ਲੇਕਿਨ ਵਾਸਤਵ ਵਿੱਚ ਬਾਬਾ ਬੁੱਢਾ ਜੀ ਨੇ ਇਹ ਕਿਹਾ ਸੀ ਕਿ ਮੇਰੀ ਦਾੜੀ ਚਿੱਟੀ ਹੋ ਗਈ ਆ ਅਤੇ ਮੇਰੀ ਮੌਤ ਜਲਦੀ ਆਏਗੀ। ਮੈਂ ਮਨ ਜਨਮ 'ਚ ਆ ਕੇ ਜੇ ਭਗਤੀ ਤੱਕ ਉਡਾੜਾ ਨਹੀਂ ਸਿੱਖਿਆ, ਕਿਸੇ ਮਹਾਂਪੁਰਸ਼ਾਂ ਸੰਤਾਂ ਦੀ ਸੰਗਤ ਨਹੀਂ ਕੀਤੀ, ਅਤੇ ਮੈਂ ਹੁਣ ਇਸ ਕਰਕੇ ਉਦਾਸ ਹਾਂ, ਮੇਰਾ ਕੀ ਬਣੂ? ਕਹਿੰਦੇ ਨਹੀਂ, ਤੈਨੂੰ ਪੂਰਨ ਤਾਕਤਾਂ ਮਿਲਣਗੀਆਂ, ਉਹਨਾਂ ਤੇਰੇ 'ਤੇ ਬਖਸ਼ਿਸ਼ ਹੋਏਗੀ। ਹੁਣ ਦਰਬਾਰ ਸਾਹਿਬ ਬਣਿਆ, ਸਭ ਕੁਛ ਬਣਿਆ, ਬਾਬਾ ਬੁੱਢਾ ਜੀ ਦੀ ਬੇਰੀ ਆ, ਜੇ ਥਲੇ ਬੈਠ ਕੇ ਉਹ ਸੇਵਾ ਕਰਾਉਂਦੇ ਸਨ ਤਾਂ ਉਹਨਾਂ ਨੇ ਛਿਆਂ ਪਾਤਸ਼ਾਹਾਂ ਤੱਕ ਇਹ ਕੀਤਾ। ਉਹ ਬਾਬਾ ਬੁੱਢਾ ਦੀ ਬੀੜ ਇੱਕ ਬਣਾਉਂਦੀ, ਭਾਈ ਸੰਤੋਖ ਸਿੰਘ ਬੜੇ ਕਵੀ ਤਗੜੇ ਹੋਏ ਨੇ, ਉਹਦਾ ਪਿੰਡ ਆਉਂਦਾ ਰਸਤੇ 'ਚ। ਤਰਨ ਤਰਨ ਜਾਈਏ ਸੱਜੇ ਬੰਨੇ ਆ ਪਿੰਡ, ਉਹ ਬੀੜ 'ਤੇ ਉੱਥੇ ਗਏ। ਸੋਈ ਸਾਡੇ ਨਾਲ ਦਰਦਾਰ ਸੁਣਦੇ ਸੀ, ਬੜੇ ਗੁਰੂ ਪਿਆਰੇ। ਉਹਨਾਂ ਦੀ ਰੱਖ ਮਾਨ ਥਕਾਂ 'ਚ ਉਹਨਾਂ ਦੀ ਜ਼ਮੀਨ ਸੀ, ਮਲਕੀਤ ਸਿੰਘ ਸੀ ਇੱਕ ਔਰ ਉਹਦਾ ਇੱਕ ਭਰਾ ਇੰਜੀਨੀਅਰ ਸੀ ਗੁਰਦੇਵ ਸਿੰਘ, ਉਹ ਵੀ ਆਉਂਦੇ ਹੁੰਦੇ ਸੀ। ਖੈਰ ਹੁਣ ਇਸ ਹੁਕਮਨਾਮੇ ਵਿੱਚ ਪਾਠੀ ਬੈਠੇ ਨੇ ਪ੍ਰਗਟ ਸੁਣੀ, ਲੇਕਿਨ ਗੁਰਬਾਣੀ ਜਿਹੜੀ ਸਟੀਕ ਪੜ੍ਹ ਕੇ ਤਾਂ ਅਰਥ ਸਾਰਾ ਕਰਦੇ ਨੇ, ਅਤੇ ਪਤਾ ਨਹੀਂ ਕਿੰਨੇ ਹਜ਼ਾਰ ਵਰਡ ਸਟੀਕਾਂ ਨੇ। ਸਟੀਕ ਕਹਿੰਦੇ ਨੇ ਅਰਥ ਕੀਤਾ, ਜੇ ਹੁਣ ਸਲੋਕ ਆਇਆ ਤਾਂ ਉਹਦਾ ਅਰਥ ਕਰਕੇ ਪਬਲਿਸ਼ ਕਰ ਦੇਣਾ, ਉਹਨੂੰ ਸਟੀਕ ਕਹਿੰਦੇ ਨੇ। ਸੁਰਜੀਤ ਸਿੰਘ ਢੀਂਡਸਾ ਜੋ SSP ਵਿਜੀਲੈਂਸ ਰਿਟਾਇਰ ਹੋਏ, ਉਹ ਜਦੋਂ ਰਿਟਾਇਰ ਹੋ ਕੇ ਆਏ ਤਾਂ ਕਹਿੰਦੇ ਫਿਰੋਜ਼ਪੁਰ ਅਸੀਂ ਪੁਲੀਸ ਵਾਲਿਆਂ ਨੇ ਇੱਕ ਬੁੱਕ ਲਿਖੀ ਆ, ਤੁਸੀਂ ਪੜ੍ਹੋ। ਮੈਂ ਕਿਹਾ ਨਹੀਂ, ਮੈਂ ਬੁੱਕ ਤਾਂ ਪੜ੍ਹਾਂਗਾ, ਪਰ ਤੁਸੀਂ ਦੱਸੋ ਵੀ ਜਿੰਨੀਆਂ ਤੁਸੀਂ ਉਹ ਲਿਖੀਆਂ ਵਾ ਉਹ ਕੋਈ ਲਿਖਿਆ ਆਪਣਾ ਭਗਤੀ ਮਾਰਗ ਦਾ ਗਿਆਨ ਪ੍ਰਾਪਤ ਕਰਕੇ ਕੋਈ ਲਾਈਨ ਲਿਖੀ ਆ, ਕਿ ਜਾਂ ਤੁਸੀਂ ਸਟੀਕਾਂ ਪੜ੍ਹ ਕੇ ਨਾਲ ਜੋੜ ਜੋੜਿਆ? ਕਹਿੰਦੇ ਸਟੀਕਾਂ ਪੜ੍ਹ ਕੇ। ਮੈਂ ਫਿਰ ਮੈਨੂੰ ਪੜ੍ਹਾ ਨਾ, ਜੇ ਮੈਨੂੰ ਸਮਝ ਆਈ ਆ ਉਹ ਵੀ ਜਾਂਦੀ ਰਹੂ। ਕਿਸੇ ਨੇ ਪੁੱਛਿਆ ਇਹ ਸਮਝ ਆਈ? ਕਹਿੰਦੇ ਹਾਂ। ਕਹਿੰਦੇ ਕੀ ਆਈ? ਕਿਹੜੀ ਆਉਂਦੀ ਸੀ ਉਹ ਵੀ ਜਾਂਦੀ ਰਹੀ। ਸੋ ਇਸ ਹੁਕਮਨਾਮੇ ਵਿੱਚ ਸਭ ਤੋਂ ਮਹਿੰਗੀ ਬਾਣੀ ਜਿਹੜੀ ਕਿ ਚੁੱਗਾਂ ਤੋਂ ਜੋ ਚਲੀ ਆ ਰਹੀ ਆ, ਕਿਉਂਕਿ ਜਦੋਂ ਕਬੀਰ ਸਾਹਿਬ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਭਗਤੀ ਮਾਰਗ 'ਚ ਆਏ, ਤਣਨਾ ਬੁਣਨਾ ਛੋੜ ਕੇ, ਚਿੱਤ ਚਰਨ ਕਬੀਰਾ ਨੀ ਜਾ ਜੁਲਾਹੜਾ ਵਿਆਹ ਗੁਣੀ ਗਹੀਰਾ, ਜਿਹੜਾ ਦੇ ਘਰ ਜਨਮ ਸੀ, ਲੇਕਿਨ ਇੰਨੇ ਗੁਣ ਉਹਦੇ ਵਿੱਚ ਸੀ ਵੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਤਾਂ ਉਹ ਕਾਲ ਆ ਕੇ ਕਹਿਣ ਲੱਗਾ ਕਬੀਰ ਸਾਹਿਬ ਨੂੰ ਕਿ ਤੁਸੀਂ ਕਿੱਥੇ ਚੱਲੇ ਜੇ? ਕਹਿੰਦੇ ਮਾਤ ਲੋਕ 'ਚ। ਕਹਿੰਦੇ ਕੀ ਲੈਣ ਚੱਲੇ ਜੇ? ਕਹਿੰਦੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ, ਬਾਣੀ ਵੱਲ ਲਾਉਣ ਵਾਸਤੇ। ਤਾਂ ਕਹਿੰਦੇ ਤੁਸੀਂ ਅੱਗੇ ਕਿੰਨੀ ਵਾਰੀ ਦੁਨੀਆ 'ਚ ਆਏ ਜੇ? ਤੁਹਾਡੇ ਕੋਲ ਆਖੇ ਲੱਗਾ? ਹੁਣ ਜਾ ਕੀ ਕਰੋਗੇ ਤੁਸੀਂ? ਤਾਂ ਕਬੀਰ ਸਾਹਿਬ ਕਹਿਣ ਲੱਗੇ, ਕਹਿਤ ਕਬੀਰ ਹਮ ਜੁਗ ਜੁਗ ਕਹੀ, ਜਬ ਜੀ ਮਾਨੇ ਤਬ ਹੀ ਸਹੀ। ਅਸੀਂ ਸਾਰੇ ਯੁੱਗਾਂ 'ਚ ਆਉਂਦੇ ਰਹੇ ਹਾਂ ਅਤੇ ਲੋਕਾਂ ਨੂੰ ਸਿੱਖਿਆ ਦਿੰਦੇ ਹਾਂ, ਪਰ ਅਸੀਂ ਹਟੇ ਨਹੀਂ। ਜਦੋਂ ਜੀ ਮੰਨੂਗਾ ਉਦੋਂ ਦੇਖੀ ਜਾਊਗੀ। ਕਹਿੰਦੇ ਹੁਣ ਕਿੱਦਾਂ ਚੱਲੇ ਜੇ? ਜਬ ਹਮ ਚਲੇ ਜੀਵ ਕੇ ਕਾਜਾ, ਪੁਰਸ਼ ਪ੍ਰਤਾਪ ਸੀਸ ਪਰ ਸਾਜਾ, ਜੀਵ ਹਮਾਰਾ ਤੁਹਾਰੇ ਹੱਥ ਨਾ ਆਵੇ, ਸਿੱਧਾ ਸੱਤ ਲੋਕ ਕੋ ਜਾਵੇ। ਸਭ ਤੋਂ ਵੱਡੀ ਯੁੱਗਾਂ ਵਿੱਚ ਤਾਕਤ ਆਈ ਅਤੇ ਕਬੀਰ ਸਾਹਿਬ ਆਏ। ਉਹਨਾਂ ਨੇ ਬਹੁਤ ਰਾਜ ਅਤੇ ਭੇਦ ਯੁੱਗਾਂ ਤੱਕ ਵੀ ਇਜ਼ਹਾਰ ਕੀਤੇ, ਲੇਕਿਨ ਇਹ ਦੱਖਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਨਾਨਕ ਨੀਚ ਕਹੇ ਵਿਚਾਰ, ਵਾਰਾਂ ਜਾਵਾਂ ਇੱਕ ਵਾਰ ਜੋਤ ਪਾਵੇ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੋਈ ਵੀ ਆਖੇ ਭੂਤਨਾ, ਕੋ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਪਿਆ ਦਵਾਨਾ ਸ਼ਾਹ ਕਾ ਨਾਨਕ ਔਰਾਨਾ, ਹੋ ਹਰ ਬਿਨ ਅਵਰ ਨਾ ਜਾਣਾ। ਕਿਉਂ? ਆਪ ਨਿਰੰਕਾਰਾ ਤਾਂ ਅੱਜ ਜਗ ਮੈਂ ਪਰਵਰ ਹੋ ਕੇ ਤੇ ਬੜੀਆਂ ਸਿਸਤਾਂ ਕੀਤੀਆਂ, ਲੇਕਿਨ ਇਸ ਹੁਕਮਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਬਾਣੀ ਉਚਾਰਨ ਕੀਤੀ ਆ, ਉਹ ਸਲੋਕ ਦੇ ਅਖੀਰ 'ਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਨਹੀਂ ਆਇਆ। ਇਹ ਉਸ ਤਾਕਤ ਦੀ ਸਿਰਫ ਉਸ ਤੋਂ ਸੋਭਾ ਕੀਤੀ ਆ, ਉਸ ਤਾਕਤ ਦੀ ਜੈ ਜੈਕਾਰ ਕੀਤੀ ਆ, ਉਸ ਤਾਕਤ ਜੋ ਯੁੱਗਾਂ ਤੋਂ ਚੱਲੀ ਆ ਰਹੀ, ਜੋ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕੋ ਸੀ ਵੀ ਸੱਚ, ਉਸ ਬਾਣੀ ਦੀ ਰੂਪਨਾ ਰੇਖਾ ਰੰਗ ਕੁਛ ਤੈ ਗੁਣ ਤੇ ਪਰਪਿੰਨ ਤੇ ਸਿਵ ਜਾਵੇ ਨਾਨਕਾ ਹੋਵੇ ਸੋ ਪ੍ਰਸੰਨ, ਇਹ ਦੱਸਿਆ ਆਪਣੇ ਨਾਂ ਦੇ। ਠੀਕ ਹੈ, ਇਹਦੇ ਵਿੱਚ ਨਹੀਂ। ਇਸ ਹੁਕਮ ਵਿੱਚ ਹਜ਼ੂਰ ਹੀ ਕਿਰਪਾ ਕਰਾ ਲੈਣਗੇ ਅਤੇ ਯਸ਼ ਮੈਂ ਕਰ ਸਕਾਂਗਾ, ਮੈਂ ਫਿਰ ਆ ਜਾਂਦੀ, ਮੇਰੇ ਕੋਲ ਹਜ਼ੂਰ ਕਰਾ ਲੈਣਗੇ। ਅਦਰਵਾਈਜ਼ ਇਸ ਹੁਕਮ ਦੇ ਬਾਰੇ ਜੋ ਭੇਦ ਆਇਆ ਉਹ ਅਸੰਭਵ ਆ, ਨਾਮੁਮਕਿਨ ਆ, ਕਿਸੇ ਕੋਲ ਹੋਣਾ ਮੁਸ਼ਕਿਲ ਵਾ। ਮੈਨੂੰ ਤਾਂ ਮੂਰਖ ਨੂੰ ਜਿੱਦਾਂ ਮਾਰੇ ਜਿਵੇਂ ਬੁਲਾਵੇਂ, ਤਿਵੇਂ ਨਾਨਕ ਦਾਸ ਬੋਲੇ, ਜਿੱਦਾਂ ਬੁਲਾ ਲੈਣਗੇ ਮੈਂ ਹੀ ਬੋਲ ਲਾਂਗਾ। ਗੁਰੂ ਨਾਨਕ ਸਾਹਿਬ ਦੀ ਸੰਗਤ ਬਾਣੀ ਦੀ ਕੀਤੀ ਆ, ਤਾਂ ਹਜ਼ੂਰ ਇਸ ਹੁਕਮੇ ਜੋ ਭੇਦ ਬਖਸ਼ੇ ਨੇ ਉਹ ਧਿਆਨ ਨਾਲ ਸਰਵਣ ਕਰਕੇ ਦਿਵਸਾਈਏ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 580 ਵਡਹੰਸ ਮਹੱਲਾ ਪਹਿਲਾ ਦੱਖਣੀ। ਸੱਚ ਸਰਿੰਦਾ ਸੱਚਾ ਜਾਣੀਐ ਸੱਚੜਾ ਪਰਵਦ ਗਾਰੋ।
ਸਤਿਗੁਰੂ ਬਾਣੀ ਸੰਗਤ ਸਾਹਿਬ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਉਸ ਸੱਚ ਦੀ ਸੋਭਾ ਕਰ ਰਹੇ ਨੇ ਜੋ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕੋਸੀ ਸੱਚ ਆਦਿ ਕਹਿੰਦੇ। ਜੁਗਾਂ ਦੀ ਰਚਨਾ ਨਹੀਂ ਸੀ ਹੋਈ, ਉਦੋਂ ਵੀ ਇਹ ਸੱਚ ਤੱਕ ਸੀ। ਜੁਗਾਦ ਜੁਗਾਂ ਵਿੱਚ ਸੱਚ ਯੁਗ ਤੇ ਤਾਂ ਦੁਆਪਰ ਕਲ ਯੁਗ 'ਚ ਹੈਪੀ ਸੱਚ ਹੁਣ ਵੀ ਆ, ਹੋਸੀ ਵੀ ਸੱਚ ਗਾਂਹ ਵੀ ਰਹਿ ਗਿਆ। ਤਾਂ ਹਜ਼ੂਰ ਕਹਿੰਦੇ ਅਸੀਂ ਉਹ ਸੱਚੀ ਤਾਕਤ ਦੀ ਉਸਤਤ ਕਰਨ ਲੱਗੇ ਹਾਂ ਜੋ ਸੱਚੀ ਸੱਚੀ ਤਾਕਤ ਸੁੱਚੀ ਤਾਕਤ ਆ। ਸੱਚ ਸਹੰਦਰਾ ਸੱਚਾ ਜਾਣੀਏ ਸੱਚੜਾ ਪਰਵਤਗਾਰ। ਉਹ ਪਰਵਤਗਾਰ ਜਿਸ ਨੇ ਸਾਰੀ ਦੁਨੀਆ ਕਾਇਨਾਤ ਦੀ ਰਚਨਾ ਕੀਤੀ ਹੈ, ਉਹਦੀ ਸੰਭਾਲ ਕਰ ਰਹੇ ਨੇ, ਪਰਵਰਿਸ਼ ਕਰ ਰਹੇ ਨੇ, ਸਭ ਕੁਛ ਦੇ ਰਹੇ ਨੇ ਉਹਨੂੰ, ਉਸਦਾ ਉਸਦੀ ਅਸੀਂ ਸੋਭਾ ਕਰਨ ਲੱਗੇ ਹਾਂ ਜਿਹੜੀ ਕਿ ਦੁਨੀਆ ਦੇ ਵਿੱਚ ਦਿਖਾਈ ਨਹੀਂ ਦਿੰਦੀ, ਸੁਣਾਈ ਦਿੰਦੀ ਆ। ਹਾਂਜੀ।
ਜਿਣ ਆਪੀ ਨੇ ਆਪ ਸਾਜਿਆ।
ਉਸ ਤਾਕਤ ਨੇ ਗੁਰੂ ਨਾਨਕ ਸਿੰਘ ਦੇ, ਮੈਂ ਆਪਣਾ ਜ਼ਿਕਰ ਨਹੀਂ ਕਰ ਰਿਹਾ, ਇਹ ਬਾਅਦ ਪਹਿਲਾ ਇਹ ਸਲੋਕ ਆ ਹੁਕਮਨਾਮਾ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਜ਼ਿਕਰ ਨਹੀਂ ਕਰ ਰਹੇ। ਆਪੀ ਨੇ ਆਪ ਸਾਜਿਆ, ਉਸ ਤਾਕਤ ਨੇ ਆਪ ਹੀ ਸਭ ਕੁਝ ਰਚਨਾ ਕੀਤੀ ਆ, ਕਿਸ ਤਰ੍ਹਾਂ ਦੀ ਖੰਡ ਬ੍ਰਹਮੰਡ ਬਣਾਏ ਆ, ਕਿੱਦਾਂ ਦੀ ਦੁਨੀਆ 'ਚ ਰਚਨਾ ਕੀਤੀ ਆ, ਕਿੱਦਾਂ ਦੀ ਯੁੱਗਾਂ ਤੋਂ ਚੱਲੀ ਆ ਰਹੀ ਆ, ਨੂਹ ਵਰਗੇ ਪੈਗੰਬਰ ਆਏ, ਇਹ ਸਭ ਕੁਛ ਤਾਕਤ ਬਣਾਈ ਹੋਈ ਚੀਜ਼ਾਂ ਨੇ, ਉਸੇ ਨੇ ਇਹ ਸਾਰਾ ਰਚਨਾ ਕੀਤੀ ਆ। ਹਾਂਜੀ।
ਸੱਚੜਾ ਅਲੱਖ ਅਪਾਰੋ।
ਪਰ ਉਹ ਸੱਚੀ ਤਾਕਤ ਅਲੱਖ ਆ, ਉਹ ਦਿਖਾਈ ਨਹੀਂ ਦਿੰਦੀ। ਉਹ ਕਿੱਦਾਂ ਦਿਖਾਈ ਦਿੰਦੀ? ਅੱਖਾਂ ਵਾਜੋਂ ਦੇਖਣਾ ਬਿਨ, ਕੰਨੀ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ, ਹੱਥੀਂ ਕਰਨਾ, ਜੀਭਾਂ ਵਾਜੋਂ ਬੋਲਣਾ, ਇੱਕ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਉਹ ਖਸਮ ਮਿਲਣਾ। ਉਹ ਤਾਕਤ ਉਹ ਅਲੱਖ ਆ, ਅਪਾਰ ਆ, ਉਹਦਾ ਪਾਰਾਵਾਰ ਨਹੀਂ ਕੋਈ ਪਾ ਸਕਿਆ, ਭੇਦ ਹੱਦ ਬਹੱਦ ਕੁਛ ਨਹੀਂ ਕਰ ਸਕਿਆ, ਉਹ ਜਾਣ ਨਹੀਂ ਸਕਿਆ। ਉਸ ਤਾਕਤ ਦੀ ਸੋਭਾ ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਕਰ ਰਹੇ ਹਾਂ। ਹਾਂਜੀ।
ਦੋਏ ਪੁੜ ਜੋੜ ਵਿਛੋੜੀਅਨ।
ਦੋਏ ਪੁੜ ਜੋੜ ਵਿਛੋੜੀਅਨ, ਗੁਰਬਿਨ ਕੋਰ ਅੰਧਾਰੋ, ਕਿਉਂਕਿ ਪੂਰੀ ਤੁਕ ਪੜਿਆ ਇਹਦਾ ਵਿਆਖਿਆ ਕੀਤੀ ਜਾ ਸਕਦੀ ਆ, ਕਿਉਂਕਿ ਜੋ ਦੋਵੇਂ ਪੜ ਜੋੜ ਕੇ, ਚੱਕੀ ਦੇ ਦੋ ਪੁੜੇ ਆ, ਇੱਕ ਪੁੜ ਧਰਤੀ, ਪੁੜ ਪਾਣੀ, ਇਹ ਸਭ ਕੁਛ ਆਉਂਦਾ, ਕਿਉਂਕਿ ਥੱਲੇ ਹੁਣ ਇੱਥੇ ਧਰਤੀ ਆ, ਇਹ ਥੱਲੇ ਪਾਣੀ ਆ, ਪਾਣੀ ਥੱਲੇ ਫਿਰ ਧਰਤੀ ਆ, ਫਿਰ ਥੱਲੇ ਪਾਣੀ ਆ, ਫਿਰ ਧਰਤੀ ਆ, ਫਿਰ ਪਾਣੀ ਆ, ਇੱਦਾਂ ਲੱਖ ਗਾਸਾਂ ਗਾਸ, ਲੱਖ ਪਤਾਲਾਂ ਪਤਾਲ, ਓੜ ਕੋੜ ਪਾ ਸਕੇ ਵੇਦ ਕਹਿਣਕ ਬਾਤ, ਕੋਈ ਭੇਦ ਨਹੀਂ ਪਾ ਸਕਿਆ। ਤਾਂ ਉਸ ਤਾਕਤ ਨੇ ਐਸੀ ਰਚਨਾ ਬਣਾਈ ਜਿੱਦਾਂ ਇੱਕ ਚੱਕੀ ਦੇ ਪੜੂਏ ਦੀ ਪੁੜ ਕਹਿੰਦੇ ਨੇ, ਪੜੂਏ ਉਹ ਹੁੰਦਾ ਪੱਥਰ ਦੇ ਬਣੇ, ਤਾਂ ਉਹ ਜਦੋਂ ਉਹ ਚੱਕੀ ਪਿਸ ਰਹੀ ਸੀ, ਮਨ ਅਤੇ ਮਾਇਆ ਦੀ ਚੱਕੀ ਆ ਇਹਦੇ ਵਿੱਚ, ਇਹ ਨਿਰਾਜ ਚੱਕੀ ਦਾ ਪ੍ਰਮਾਣ ਦਿੱਤਾ, ਲੇਕਿਨ ਮਨ ਮਾਇਆ ਦਾ ਇਹ ਚੱਕਰ ਵਾ, ਮਨ ਅਤੇ ਮਾਇਆ ਇਹ ਬੰਦੇ ਦਾ ਕੰਜੂਬਰ ਕੱਢ ਰਹੀ ਆ, ਬੰਦੇ ਨੂੰ ਖਤਮ ਕਰ ਰਹੀ ਹੈ। ਐਸੀ ਗੱਲ ਭੇਦ ਬਖਸ਼ਿਸ਼ ਕੀਤਾ, ਬੜੇ ਤੁਸੀਂ ਸਟੀਕਾਂ ਪੜ੍ਹ ਲਿਓ, ਕਥਾ ਵੀ ਸੁਣ ਲਿਓ, ਵੱਖਰੀ ਵੱਖਰੀ ਇਹਦੀ ਵਿਆਖਿਆ ਕਰਦੇ ਨੇ, ਪਰ ਮੈਂ ਤਾਂ ਜ਼ਿੰਦਗੀ 'ਚ ਕੋਈ ਸਟੀਕ ਨੂੰ ਪੜ੍ਹਿਆ ਨਹੀਂ। ਉਹ ਕਹਿੰਦੇ ਪੁੜ ਧਰਤੀ ਪੁੜ, ਇਸ ਤਰ੍ਹਾਂ ਸਮੁੰਦਰ ਜਿਹੜਾ ਇੰਨਾ ਵੇਖੋ ਗਹਿਰਾ ਪਾਣੀ, ਤਾਂ ਹਾਥ ਹੀ ਕੋਈ ਨਹੀਂ। ਇਹਦੇ ਵਿੱਚ ਸੁਨਾਮੀ ਆਈਆਂ, ਜਵਾਰ ਭਾਟੇ ਆਏ, ਅਤੇ ਸਮੁੰਦਰ ਤੋਂ ਹੀ ਇੰਗਲੈਂਡ ਜਿਹੜਾ ਉਹ ਟਾਪੂ ਬਣਿਆ। ਤਾਂ ਹਜ਼ੂਰ ਕਹਿੰਦੇ ਨੇ ਦੋਵੇਂ ਪੜ ਜੋੜ ਵਿਛੋੜੀਅਨ ਗੁਰਬਿੰਦ ਕੁਰਦਾਰੋਂ, ਇਹ ਮਿਲਦੇ ਵੀ ਆ ਅਤੇ ਵਿਛੜਦੇ ਵੀ ਆ। ਜਦੋਂ ਇਹ ਚੱਕੀ ਚੱਲ ਰਹੀ ਸੀ ਅਤੇ ਚਲਤੀ ਚੱਕੀ ਦੇਖ ਕੇ ਦੀਆ ਕਬੀਰਾ ਰੋਏ, ਦੋ ਪਾਟਨ ਕੇ ਬੀਚ ਮੇਂ ਸਾਬਤ ਰਹਾ ਨਾ ਕੋਏ। ਇੱਥੇ ਪਾਟਨ ਕਿਹਾ ਕਿਤੇ ਪੁੜ ਕਿਹਾ, ਤਾਂ ਉਹਦੀ ਸੇਵਕ ਕਮਾਲ ਜੀ ਸੀ, ਕਮਾਲ ਚੋਰ ਸੀ, ਇੱਕ ਠੱਗ ਚੋਰੀ ਕਰਦਾ ਸੀ। ਕਬੀਰ ਸਾਹਿਬ ਦੇ ਕੋਲ ਆਣ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰੋ, ਤੁਸੀਂ ਕਰਨ ਯੋਗ ਜੇ ਸਮਰੱਥਾ ਰੱਖਦੇ ਜੇ। ਕਹਿਣ ਡੇ ਤੂੰ ਕੌਣ ਆ? ਕਹਿੰਦਾ ਜੀ ਮੈਂ ਚੋਰ ਹਾਂ, ਬੜਾ ਵੱਡਾ ਠੱਗ, ਜਵਾਰੀਆ, ਬਹੁਤ ਹੀ ਮਾੜੇ ਕਰਮ ਕਰਨ ਵਾਲਾ। ਅਤੇ ਕਹਿਣ ਲੱਗੇ ਫਿਰ ਉਹ ਮੰਜੇ 'ਤੇ ਨਾ ਸਾਡੀ ਬੇਟੀ ਆ ਸੁੱਤੀ, ਜਦੋਂ ਉਹਨਾਂ ਨੂੰ ਪੁੱਛਿਆ ਫੌਜਾਂ ਨੇ ਵੀ ਤੁਹਾਡੇ ਇੱਥੇ ਅੰਦਰ ਇੱਕ ਚੋਰ ਆਇਆ, ਠੱਗ ਆਇਆ, ਅਤੇ ਉਹ ਕਹਿੰਦੇ ਵੀ ਚੋਰ ਤਾਂ ਕੋਈ ਨਹੀਂ, ਇੱਕ ਮੇਰੀ ਲੜਕੀ ਆ, ਇੱਕ ਮੇਰਾ ਜਵਾਈ ਆ, ਹੋਰ ਤਾਂ ਸਾਡੇ ਘਰ ਕੋਈ ਆਇਆ ਹੀ ਨਹੀਂ। ਜਦੋਂ ਉਹਨਾਂ ਕੱਪੜਾ ਲਾ ਕੇ ਦੇਖਿਆ ਤਾਂ ਉਹਨਾਂ ਕਹਿ ਦੇ ਦਿਓ ਕੱਪੜਾ ਉੱਤੇ। ਉਸ ਲੜਕੀ ਨਾਂ ਸੀ ਕਮਾਲੀ, ਅਤੇ ਉਹਦਾ ਚੋਰ ਸੀ ਉਹਦਾ ਨਾਂ ਕਮਾਲ ਸੀ, ਕਬੀਰ ਸਾਹਿਬ ਦਾ ਸੇਵਕ। ਲੇਕਿਨ ਉਸ ਤੋਂ ਬਾਅਦ ਅਣਸ ਨਹੀਂ ਚੱਲ ਸਕੀ। ਜਦੋਂ ਅਣਸ ਕਿਉਂ ਨਾ ਚੱਲੀ, ਉਹ ਵੀ ਵਿਆਖਿਆ ਦੱਸ ਮਾਰੇ ਕਰਵਾ ਲੈਣ। ਜਦੋਂ ਫਿਰ ਉਹਨੂੰ ਛੱਡ ਗਏ ਤਾਂ ਚੋਰ ਕਹਿਣ ਲੱਗਾ, ਜੀ ਤੁਸੀਂ ਮੈਨੂੰ ਜਵਾਈ ਬਣਾ ਲਿਆ। ਕਹਿੰਦੇ ਤੈਨੂੰ ਤੁਸੀਂ ਕਿਹਾ ਸਮਰੱਥ ਜੇ, ਹੋਰ ਸਾਡੇ ਕੋਲ ਤਰੀਕਾ ਨਹੀਂ ਤੈਨੂੰ ਬਚਾਉਣ ਦਾ। ਉੱਥੇ ਸੇਵਕ ਬਣ ਕੇ ਅਟਕ ਗਿਆ। ਤਕਬੀਰ ਸਾਹਿਬ ਆਪਣੀ ਜ਼ਿੰਦਗੀ 'ਚ ਵਿਚਰਦੇ ਹੋਏ ਇਹ ਸਲੋਕ ਬੋਲ ਰਹੇ ਸੀ, ਚਲਤੀ ਚੱਕੀ ਦੇਖ ਕੇ ਦੀਆ ਕਬੀਰਾ ਰੋਏ, ਦੋ ਪਾਟਨ ਕੇ ਬੀਚ ਮੇਂ ਸਾਬਤ ਰਹਾ ਨਾ ਕੋਈ। ਪਰ ਕਮਾਲ ਸਾਹਿਬ ਦਾ ਸੇਵਕ ਕੋਲ ਬੈਠਿਆ ਸੀ, ਉਹ ਕਹਿਣ ਲੱਗੇ ਚਲਤੀ ਚੱਕੀ ਦੇਖ ਕੇ ਦੀਆ ਕਮਾਲ ਹਸਾਏ, ਕੀਲ ਸਹਾਰੇ ਜੋ ਰਹੇ ਬਾਲ ਬਾਲ ਬਚ ਜਾਏ। ਉਹ ਚੱਕੀ ਦੇ ਪੜੂ ਵਿੱਚ ਇੱਕ ਕਿੱਲ ਹੁੰਦਾ, ਜਾਂ ਦਾਣਾ ਉਸ ਕਿੱਲ ਦੇ ਨਾਲ ਜੁੜ ਜਾਂਦਾ, ਉਹ ਪੀਸਣੋਂ ਬਚ ਜਾਂਦਾ। ਸੋ ਇਸ ਦੁਨੀਆ ਮਨ ਅਤੇ ਮਾਇਆ ਦੀ ਚੱਕੀ ਵਿੱਚ ਜੁੜਾ ਨਾਮ ਦੀ ਕਿੱਲੀ ਨਾਲ ਜੁੜ ਜਾਏਗਾ। ਕਿੱਲੀ ਕੇਸਾਂ ਨਾਲ ਬੰਨ ਕੇ ਅਤੇ ਮਹਾਰਾਜ ਨੇ ਸਿਮਰਨ ਕੀਤਾ। ਸੋਈ ਤੀਸਰੇ ਪਾਤਸ਼ਾਹ ਨੇ ਬਹੁਤ ਵੱਡੀ ਵੱਡੀਆਂ ਮਿਸਾਲਾਂ ਦੱਸੀਆਂ, ਪਰ ਉਹ ਕਮਾਲ ਸਾਹਿਬ ਬਹੁਤ ਹੀ ਉੱਚ ਚੋਟੀ ਦੇ ਕਿਤੇ ਸੰਤਾਂ ਭਗਤਾਂ ਦੇ ਵਿੱਚ ਗਿਣੇ ਜਾਂਦੇ। ਉਹਨੂੰ ਕਿਹਾ ਵੀ ਡੇਰੇ ਦਾ ਵਿਸਾਰ ਕਰਨਾ, ਕਿਉਂਕਿ ਅਸੀਂ ਦੇਖਿਆ ਜਦੋਂ ਸਾਡੇ ਕੋਲ ਡੇਰੇ ਦਾ ਵਿਸਾਰ ਹੈ ਨਹੀਂ ਸੀ, ਰੋਟੀ ਖਾਣ ਨੂੰ ਨਹੀਂ ਸੀ ਹੁੰਦੀ, ਸਵੇਰੇ ਪਤਾ ਨਹੀਂ ਸੀ ਵੀ ਸਿਰ ਅੱਜ ਭਾਂਡੇ ਮੂਦੇ ਮਾਰੇ, ਸਵੇਰੇ ਕਿੱਥੋਂ ਆਟਾ ਆਉਣਾ ਅਤੇ ਕਿੱਥੋਂ ਦਾਲ ਸਬਜ਼ੀ ਆਉਣੀਆਂ। ਤਾਂ ਮਹਿੰਦਰ ਸਿੰਘ ਪਾਪਾ ਅੱਜ ਵੀ ਸ਼ਾਇਦ ਆਏ ਹੋਣ, ਇਹ ਜਾਂਦੇ ਹੁੰਦੇ ਸੀ ਪਠਾਨਕੋਟ, ਉੱਥੇ ਕੁਆੜਖਾਨੇ ਜਾ ਕੇ ਬੋਲੀ ਦੇਣੀ, ਅਸੀਂ ਬੋਲੀ ਵੱਧ ਪੈਸੇ ਦੀ ਦਿੱਤੀ, ਇਹਨਾਂ ਕੋਲ ਪੈਸਾ ਹੈਗਾ ਸੀ ਜਨਰਾਏ ਗੁਰੂ ਤੋਂ। ਇਹ ਛੇ ਭਰਾ, ਛੇ ਛੇ ਮੁੰਡੇ ਇਹਨਾਂ ਦੇ ਸਾਰਿਆਂ ਦੇ, ਕਿਸੇ ਦੇ ਚਾਰ, ਕਿਸੇ ਦੇ ਪੰਜ, ਕਿਸੇ ਦੇ ਛੇ, ਇਹ ਛੇ ਭਰਾ ਅਤੇ ਛਿਆਂ ਦੇ ਛੇ ਛੇ ਮੁੰਡੇ। ਤਾਂ ਉਹ ਫਿਰ ਪੈਸੇ ਹੁੰਦੇ ਸੀ, ਉਹ ਪਿੱਤਲ ਅਤੇ ਹੋਰ ਦੂਜੀਆਂ ਵਰਦੀਆਂ ਪੁਰਾਣੀਆਂ ਮਿਲਣੀਆਂ, ਉਹ ਸਾਨੂੰ ਕਹਿਣ ਲੱਗੇ ਵੀ ਸਾਡੀ ਬੋਲੀ ਨਾ ਚੜਾਓ, ਜਿੰਨੀ ਬੋਲੀ ਹੋਊਗੀ ਉਹਦੇ 'ਚੋਂ ਇੰਨੇ ਪਰਸੈਂਟ ਤੁਹਾਨੂੰ ਪ੍ਰੋਫਿਟ ਜਿਹੜਾ ਹੋਊ ਤੁਹਾਨੂੰ ਦੇ ਦਾਂਗੇ। ਅਤੇ ਬਹੁਤ ਚਿਰ ਇੱਦਾਂ ਹੀ ਫਿਰ ਬਾਅਦ ਵਿੱਚ ਤੁੰਡੀ ਭਰੋ ਜ਼ਮੀਨ ਲਈ, ਉੱਥੋਂ ਦੇ ਲੱਕੜਾਂ ਕੱਟੀਆਂ ਉਹ ਲਿਆ ਕੇ ਪਾਉਣੀਆਂ, ਫਿਰ ਕਾਂਗੜ ਵੱਲ ਚਲੇ ਗਏ, ਉੱਥੋਂ ਆ ਕੇ ਗੱਲ ਖੈਰ ਚੱਲਦੀ ਗਈ। ਅੱਜ ਫਿਰ ਜੋ ਇਹ ਦੇਖਿਆ ਸਾਰਾ ਮਾਹੌਲ, ਹੁਣ ਜੋ ਇਹ ਹਾਲ ਬਣੇ ਦੇਖਦੇ ਨੇ, ਟਰਾਂਟੋ ਡੇਰਾ ਬਣ ਗਿਆ ਬਹੁਤ ਵੱਡਾ, ਨਿਊ ਜਰਸੀ ਬਣਿਆ ਪਿਆ, ਬਹੁਤ ਸਾਰੀਆਂ। ਲੇਕਿਨ ਸਾਨੂੰ ਮਾਲਕ ਨੇ ਸਿਦਕ ਬਖਸ਼ਿਆ, ਬਹੁਤ ਜਿੰਨੇ ਚਿਰ ਅਸੀਂ 10-15 ਸਾਲ ਬਾਹਰ 20 ਸਾਲ ਜਾਂਦੇ ਰਹੇ, ਲੇਕਿਨ ਸਾਡੇ ਪਾਸ ਆਪਣੇ ਪਰਿਵਾਰ ਵਾਸਤੇ ਮੇਰੇ ਬੱਚੇ ਜਿਹੜੇ ਸੀ, ਧੀਆਂ ਅਤੇ ਪੁੱਤ, ਇਸ ਜੋ ਇੱਕ ਸਾਡੇ ਇੱਥੇ ਫੌਜੀ ਹੁੰਦਾ ਇਕਬਾਲ, ਉਹਦੀ ਮਾਂ ਨੇ, ਇੱਕ ਇੱਥੇ ਪੰਮਾ ਇੱਥੇ ਲੰਗਰਾਂ 'ਚ ਕੰਮ ਕਰਦਾ ਡੇਅਰੀ 'ਚ, ਇਹਨਾਂ ਨੂੰ ਨੇ ਚੋਰੀ ਦੁੱਧ ਅਤੇ ਮਲਾਈ ਅਤੇ ਦਹੀਂ ਮੱਖਣ ਖਵਾਉਣਾ। ਲੇਕਿਨ ਸਾਡੇ ਬੱਚਿਆਂ ਨੇ ਪਾਣੀ 'ਚ ਭੇਂ ਭੇਂ ਕੇ ਰੋਟੀਆਂ ਖਾ ਕੇ ਗਏ। ਐਸੀ ਦਿਸ਼ਾ ਦੇਖੀ, ਲੇਕਿਨ ਅਸੀਂ ਉਸ ਦਿਸ਼ਾ ਨੂੰ ਦੇਖਣ ਤੋਂ ਬਾਅਦ, ਜਿੰਨੇ ਸਾਡੇ ਰਿਸ਼ਤੇਦਾਰ ਨੇ ਉਹ ਸਾਡੇ ਤੋਂ ਬਹੁਤੇ ਅਮੀਰ ਸੀ, ਕਿਸੇ ਨੇ ਸਾਨੂੰ 100 ਰੁਪਈਆ ਨੇ ਉਧਾਰਾ ਦਿੱਤਾ, ਕੋਈ ਬਾਂਹ ਖੜੀ ਕਰੇ, ਸਾਰੀ ਵਰਲਡ 'ਚ ਮੈਂ ਰੌਲਾ ਪਾਉਣਾ, ਇੱਕ ਰਿਸ਼ਤੇਦਾਰ ਸਾਨੂੰ ਕਹਿ ਦੇ ਵੀ ਮੈਂ ਕਸ਼ਮੀਰਾ ਸਿੰਘ ਨੂੰ 100 ਰੁਪਈਆ ਵਰਤਣ ਵਾਸਤੇ ਦਿੱਤਾ ਸੀ। ਹਾਂ, ਜਿਨ੍ਹਾਂ ਨੇ ਲਏ ਸੀ ਉਹਨਾਂ ਮੋੜੇ ਨਹੀਂ। ਔਰ ਉਦੋਂ ਸੀ ਵੀ ਆਓਗੇ ਕੀ ਲੈ ਕੇ ਆਓਗੇ, ਜਾਓਗੇ ਕੀ ਦੇ ਕੇ ਜਾਓਗੇ, ਇਹ ਰੀਤ ਬਣ ਗਈ ਸੀ ਸਾਡੇ ਮਾਝੇ ਦੀਆਂ ਰੀਤਾਂ ਇੱਦਾਂ ਦੀਆਂ ਨੇ। ਸਹੁਰੇ ਘਰ ਕਹਿੰਦੇ ਨੇ ਵੀ ਸਾਡੇ ਵਾਸਤੇ ਇਹ ਕੁੜੀ ਜੰਮੀ ਸੀ ਅਤੇ ਇਹ ਕਰਜਾਈ ਨੇ, ਸਾਨੂੰ ਜੋ ਇਹਦਾ ਕੋਈ ਕੋ ਹੋਵੇ ਉਹ ਵੇਚ ਕੇ ਸਾਨੂੰ ਦੇ ਦੇਣ, ਜੋ ਮਰਜ਼ੀ ਕਰਨ। ਅਤੇ ਸਾਡੀਆਂ ਜਿਹੀਆਂ ਬੀਬੀਆਂ, ਭੈਣਾਂ, ਮਾਵਾਂ, ਦਾਦੀਆਂ, ਪੜਦਾਦੀਆਂ ਸੀ, ਉਹ ਕਹਿੰਦੀਆਂ ਕੁੜੀ ਵਿਸਾਉਣੀ ਆ, ਔਖੇ ਸੌਖੇ ਹੋ ਕੇ ਦਿਓ। ਸਭ ਕੁਛ ਹੁੰਦਾ ਰਿਹਾ, ਅਸੀਂ ਜਰੀ ਗਏ, ਕਿਸੇ ਨੇ ਸਾਨੂੰ ਨਹੀਂ ਕਿਹਾ ਵੀ ਤੁਸੀਂ ਮੱਤ ਲੈ ਲਓ। ਲੇਕਿਨ ਸਾਰੇ ਬਾਹਰ ਵੀ ਹੱਸਦੇ ਸੀ, ਸਾਡੇ ਧਿਆਨ ਪਵੇ ਮਹਾਰਾਜ ਦੇ ਵੀ ਛੋਟਾ ਬੇਟਾ ਸੁਰਿੰਦਰ ਜਨੂੰ ਛਿੰਦਾ ਕਹਿੰਦੇ ਹਾਂ, ਉਹ ਪਿਆਰ ਕਰਦੇ ਸੀ ਮਹਾਰਾਜ, ਉਹ ਬੜੇ ਵਧੀਆ ਬਾਡੀ ਸੀ। ਲੇਕਿਨ ਉਹਨਾਂ ਨੇ ਹਜ਼ੂਰ ਦੀ ਮੌਜ ਅਚਾਨਕ ਆ ਗਈ, ਕਿਉਂਕਿ ਆਈ ਮੌਜ ਫਕੀਰ ਕੀ ਦੀਆ ਝੌਂਪੜਾ ਫੂਕ, ਉੱਥੇ ਗੱਦੀ ਦੇ ਬਿਮਾਰ ਹੋ ਗਏ ਮਹਾਰਾਜ, ਡੈਲਸ ਚੱਲਦਾ ਸੀ, ਅਤੇ ਸਾਰੇ ਸੋਚਣ ਲੱਗ ਪਏ ਵੀ ਕਦੋਂ ਕਿਹਨੂੰ ਗੱਦੀ ਮਿਲਣੀ ਆ। ਬੜੇ ਗੱਦੀ ਦੇ ਦਾਅਵੇਦਾਰ ਬਣੇ, ਲੰਬਾ ਨਹੀਂ ਕਰਨਾ ਚਾਹੁੰਦਾ। ਅਖੀਰ 'ਤੇ ਕੀ ਗੱਲ ਹੋਈ, ਉਹ ਸਾਡੇ ਵੀਰ ਜੀ ਜਿਹਨੂੰ ਲੋਕ ਗੋਡੀਆਂ ਥਲਾਉਂਦੇ ਸੀ, ਉਹ ਇੱਕ ਹੱਡੋ ਰੋੜੇ ਜਿੱਥੇ ਡੰਗਰ ਮੁਰਦੇ ਸੁੱਟਦੇ ਆ, ਉਹਦੇ ਲਾਗੇ ਇੱਕ ਪੱਠਾ ਸੀ, ਉਹਨਾਂ ਨੂੰ 3000 ਰੁਪਈਏ 'ਤੇ ਉਹ ਪੱਠੇ 'ਤੇ ਨੌਕਰੀ ਕਰਨੀ ਪਈ। ਥਾਇਰਡ ਦੀ ਬਿਮਾਰੀ ਹੋ ਗਈ, ਉਹਨਾਂ ਜੇਬ 'ਚ ਲਿਖ ਕੇ ਪਰਚੀ ਪਾਈ ਸੀ, ਅਤੇ ਇੱਥੇ ਹਸਪਤਾਲ 'ਚ ਆਏ ਅਤੇ ਬੱਸ ਸਟੈਂਡ 'ਤੇ ਬੇਹੋਸ਼ ਹੋ ਕੇ ਡਿੱਗ ਪਏ। ਪਰਚੀ ਪੜ੍ਹੀ, ਉਹਨਾਂ ਸਾਨੂੰ ਆ ਕੇ ਦੱਸਿਆ ਵੀ ਤੁਹਾਡੀ ਐਡਰੈਸ ਦੀ ਪਰਚੀ ਆ, ਅਸੀਂ ਲੈ ਕੇ ਆਏ। ਸੁਬਾਬਾ ਨਾਲ ਇੰਜੈਕਸ਼ਨ ਲੱਗਾ ਥਾਇਰਾਇਡ ਦਾ, 5-5 ਹਜ਼ਾਰ ਦੇ ਦੋ, ਅਤੇ ਉਹ ਅਜੇ ਤੱਕ ਮੁੜ ਕੇ ਉਹਨੂੰ ਥਾਇਰਾਇਡ ਨਹੀਂ ਹੋਇਆ। ਲੇਕਿਨ ਜਿਹੜੇ ਦੂਸਰੇ ਸੀ ਵੱਡੇ ਵੀਰ ਜੀ, ਉਹਨਾਂ ਨਾਲ ਵੀ ਓਮੀ ਭਾਗੋਵਾਲੀਆ ਸੀ, ਜਿਨ੍ਹਾਂ ਨੇ ਇਹ ਵੱਡਿਆਂ ਨੇ ਭਗਤ ਸਿੰਘ ਸ਼ਹੀਦ ਦੇ ਬਰਖਿਲਾਫ, ਦੁਰਗਾ ਉਹਨਾਂ ਓਮੀ ਦਾ ਪਿਓ ਦੁਰਗਾ ਸੀ ਭਾਗੋਵਾਲੀਆ, ਮੁੜ ਕੇ ਉਹਨੂੰ ਉਹ ਸਾਡੇ ਇਲਾਕੇ ਦੇ ਲੋਕਾਂ ਨੇ ਸਿਹਰੇ ਲਾ ਲਾ ਕੇ ਉਹਨੂੰ ਕਤਲ ਕਰਕੇ ਕੀਤਾ ਸਭ ਕੁਛ। ਤਾਂ ਫਿਰ ਉਹਨਾਂ ਨੇ ਬਾਕੀ ਜ਼ਮੀਨ 'ਤੇ ਆਣ ਕੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ। ਐਸੀਆਂ ਦੇਖ ਕੇ ਮੈਨੂੰ ਸੀਨ 'ਤੇ ਨਜ਼ਰ ਆਉਂਦਾ ਸੀ ਕਿ ਮਾਲਕ ਨੇ, ਮੈਂ ਕਈ ਵਾਰੀ ਤੁਹਾਨੂੰ ਸਤਸੰਗ ਦੱਸਿਆ ਕਿ ਸੱਚੇ ਪਾਤਸ਼ਾਹ ਜਿਸ ਦੀ ਇਹ ਡਿਊਟੀ ਲੈਣੀ ਆ ਉਹ ਗ੍ਰਿਸਤੀ ਜੀਵਨ ਗ੍ਰਿਸਤ ਵਿੱਚ ਨਾ ਹੋਵੇ, ਕਿਉਂਕਿ ਤੁਸੀਂ ਆਪ ਹੀ ਮੈਂ ਰੌਲਾ ਪਾਉਣਾ ਕਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀ ਸਰਗਿਸ ਮੈਂ ਭੋਗੀ। ਲੇਕਿਨ ਕਾਫੀ ਚੀਜ਼ਾਂ ਸਾਡੀ ਕਾਰਵਾਈ ਨੇ ਸਾਡਾ ਸਹਿਯੋਗ ਦਿੱਤਾ, ਲੇਕਿਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸੀ ਜਿਹੜੇ ਕਿ ਇਮੋਸ਼ਨ ਹੋ ਕੇ ਕਈ ਕੁਛ ਇਹਨਾਂ ਨੇ ਕੰਮ ਕਰਨਾ ਪਿਆ। ਰਿਸ਼ਤੇਦਾਰਾਂ ਨੇ ਆਪਣਾ ਵਕਤ ਕੱਢਿਆ, ਹੁਣ ਸਾਰੇ ਸੋਚਦੇ ਨੇ। ਲੇਕਿਨ ਕੈਨੇਡਾ ਅਮੈਰੀਕਾ ਵੀ ਲੋਕਾਂ ਨੇ ਕੁਛ ਨਹੀਂ ਕਿਹਾ, ਵੀ ਤੁਰੇ ਫਿਰਦੇ ਟੱਪਰੀ ਬਾਸ ਬਣ ਕੇ। ਜੇ ਹੁਣ ਕਿਤੇ ਮਾਰ ਨੇ ਬਖਸ਼ਿਆ ਵਾ, ਪਹਿਲਾਂ ਤਾਂ ਅਸੀਂ ਦੇਖਿਆ ਵੀ ਸੰਗਤ ਕੋਈ ਨਹੀਂ ਬਾਂਹ ਖੜੀ ਕਰਕੇ ਕਹਿ ਸਕਦੀ ਵੀ ਜਦੋਂ ਅਸੀਂ ਇੱਥੇ ਆਏ ਸੀ ਸਾਡੀ ਕੀ ਦਿਸ਼ਾ ਸੀ ਅਤੇ ਹੁਣ ਕੀ ਆ, ਕੀ ਕੁਛ ਨਹੀਂ ਮਾਰਕ ਨੇ ਬਖਸ਼ ਦਿੱਤਾ। ਲੇਕਿਨ ਹੁਣ ਕਈ ਬੰਦੇ ਕੋਸ਼ਿਸ਼ ਕਰਦੇ ਨੇ, ਉਹ ਜਾਲੀ ਫੜ ਗਏ, ਲੇਕਿਨ ਮਾਰ ਦੀ ਐਸੀ ਮੌਜ, ਕਿਉਂ ਗੁਰੂ ਦੇ ਹੁਕਮ ਵਿੱਚ ਸੀ, ਹੁਕਮ ਦੀ ਕਾਰ ਚੱਲਦੀ, ਤਨ ਤਨ ਸਤਿਗੁਰੂ ਹੁਕਮ ਪ੍ਰਤਾਪ ਸਤਿਨਾਮ ਵੱਜਦੇ ਨੇ, ਤਾਂ ਹੁਕਮ ਦੀ ਕਾਰ ਸੀ ਗੁਰ ਕੀ ਕਾਰ ਕਮਾਤਰਨ ਬਾਲੀਏ ਹਰ ਵਰ ਦੇਮ ਰਾਏ ਰਾਮ, ਉਹ ਕਾਰ ਚੱਲਦੀ ਸੀ ਅਤੇ ਸਾਰੇ ਲੋਕ ਬਾਹਰ ਸੈੱਟ ਨੇ। ਸਭ ਕੁਛ ਕਰਨ ਤੋਂ ਬਾਅਦ ਸਾਡੇ ਬੱਚੇ ਚੋਟੀ ਦੇ ਪੜ੍ਹੇ, ਲੇਕਿਨ ਉਹਨਾਂ ਦੇ ਪਾਸ ਕੋਈ ਨਾਂ ਨਹੀਂ। ਉਹ ਮੇਰਾ ਪੁੱਤ ਵਾ, ਸਵਾਏ ਕਿ ਉਹ ਕਸ਼ਮੀਰਾ ਸਿੰਘ ਦਾ ਬੇਟਾ ਵਾ, ਹੋਰ ਉਹਨੇ ਇੰਨੀ ਪੜ੍ਹਾਈ ਕਰਕੇ ਵੀ ਉਹਨੇ ਨੌਕਰੀ ਨਹੀਂ ਕੀਤੀ, ਇਸ ਕਰਕੇ ਕਿ ਆਪਣੇ ਮਾਂ ਪਿਓ ਦੀ ਆਣ ਕੇ ਦੇਖਭਾਲ ਕਰ ਸਕੇ। ਉਹ ਮੈਂ ਵਾਰ ਵਾਰ ਕਹਿੰਦਾ ਕਿ ਪਹਿਲਾ ਸੁੱਖ ਨਰੋਈ ਕਾਇਆ, ਦੂਸਰਾ ਸੁੱਖ ਘਰ 'ਚ ਮਾਇਆ, ਤੀਸਰਾ ਸੁੱਖ ਸੁਲੱਖਣੀ ਨਾਰ, ਚੌਥਾ ਸੁੱਖ ਪੁੱਤ ਆਗਿਆ ਕਰ। ਇੱਦਾਂ ਦਾ ਸਰਵਣ ਪੁੱਤ ਮਾਰੇ ਸਭ ਨੂੰ ਦੇਣ, ਬੈਠੇ ਆ ਕੇ ਸਭ ਕੁਛ ਕੀਤਾ। ਤਾਂ ਹੁਣ ਸਾਰਿਆਂ ਨੂੰ ਜੇ ਮਾਲਕ ਨੇ ਸਾਨੂੰ ਦਿੱਤਾ ਤਾਂ ਢਿੱਡ ਪੀੜ ਅਤੇ ਸਿਰ ਪੀੜ ਅਤੇ ਤਕਲੀਫਾਂ ਇੰਨੀਆਂ, ਉਹਦਾ ਵੱਸ ਨਹੀਂ ਚੱਲਦਾ, ਕਿਉਂਕਿ ਮਾਲਕ ਨੇ ਮੈਨੂੰ ਸ਼ਕਤੀ ਵੀ ਬਖਸ਼ੀ ਆ, ਭਗਤੀ ਅਤੇ ਸ਼ਕਤੀ ਦੋਵੇਂ ਮੇਰੀ ਪੀਰੀ ਬਖਸ਼ੀ ਆ, ਉਹਦੀ ਫਾਲੋਇੰਗ ਮੈਂ ਕਰ ਰਿਹਾ ਛੇਵੇਂ ਪਾਤਸ਼ਾਹ ਦੀ। ਸੋਈ ਹੁਣ ਸਾਰਿਆਂ ਨੂੰ ਤਕਲੀਫ ਆ ਵੀ ਇਹ ਕਿਉਂ ਆ, ਲੇਕਿਨ ਇਹ ਕਿਸੇ ਨੇ ਨਹੀਂ ਕਿਹਾ ਵੀ ਤੁਹਾਡੇ ਬੱਚੇ ਜਿਹੜੇ ਆ ਉਹ ਪਾਣੀ 'ਚ ਭੇਂ ਕੇ ਰੋਟੀਆਂ 'ਤੇ ਖਾ ਕੇ ਜਾ ਰਹੇ ਆ। ਸੋਈ ਪ੍ਰਤਾਪ ਸਿੰਘ ਕਰੋਂ 58 ਵਿੱਚ ਤੁਗੜ ਵਾਲੇ ਆਏ ਸੀ, ਜਦੋਂ ਉਹਨਾਂ ਕਿਹਾ ਸੀ ਸਤਨਾਮ ਸਿੰਘ ਬਾਜਵੇ ਨੇ ਕਾਈ ਦਾ ਬੂਟਾ ਵੱਢ ਕੇ ਲਿਆ ਕੇ ਦਿੱਤਾ ਸੀ, ਅਤੇ ਕੈਰੋਂ ਸਾਹਿਬ ਕਹਿਣ ਲੱਗੇ ਕਿ ਕਾਈ ਨਹੀਂ ਮੇਰੇ ਪਾਸ, ਤੁਸੀਂ ਮੇਰੇ ਨਾਲ ਚੱਲੋ ਅਤੇ ਇਹਦੇ ਵਿੱਚ ਤੁਸੀਂ ਬਣਾਉਂਦੇ ਹਾਂ, ਤੁਹਾਡੇ ਇੱਥੇ ਕਾਈ ਦੀ ਥਾਂ ਕਮਾਦ ਹੋਇਆ ਕਰੇਗਾ। ਕਹਿੰਦੇ ਜੀ ਉੱਥੇ ਤਾਂ ਬਹੁਤ ਪਾਣੀ ਆ। ਕਹਿੰਦੇ ਘੋੜਾ ਮੰਗਵਾ ਲਓ, ਇਹ ਕਨਵਨ ਸ਼ਾਮ ਦਾ ਘੱਲੂਘਰ ਆ, ਮੈਂ ਸੁਣਿਆ ਪੜ੍ਹਿਆ, ਅਤੇ ਜਿੱਥੇ ਦੀ ਘੋੜਾ ਜਾਊਗਾ ਉੱਥੇ ਲਾਈਨ ਬਾਂਸ ਗੱਡੀ ਜਾਇਓ। ਜਿੱਥੋਂ ਦੀ ਘੋੜਾ ਗਿਆ ਪ੍ਰਤਾਪ ਸਿੰਘ ਕੈਰੋਂ ਦਾ, ਉੱਥੇ ਉੱਥੇ ਉਹਨੇ ਬਾਂਸ ਗੱਡਤੇ ਅਤੇ ਉੱਥੇ ਸਾਡੇ ਤੁਸੀਂ ਬਣ ਗਈ ਸੀ ਰਘਵਿੰਦ ਤੋਂ ਲੈ ਕੇ ਗੁਰਦਾਸਪੁਰ ਤੱਕ, ਜੇ ਕੋ ਉੱਧਰਲੇ ਬੰਦੇ ਆਏ ਹੋਣ। ਅਤੇ ਕਹਿਣ ਲੱਗੇ ਭਈ ਦਰਿਆ ਦੇ ਕੰਢੇ 'ਤੇ ਵਸੋਂ ਆਇਓ, ਹੁਣ ਤੁਹਾਨੂੰ ਬੂਝੇ ਨਹੀਂ ਮਿਲਣਗੇ ਕਾਈ ਦੇ, ਹੁਣ ਤੁਹਾਨੂੰ ਗੰਨਿਆਂ ਦੇ ਖੇਤ ਮਿਲਣਗੇ। ਉਹ ਅੱਜ ਸਾਰੀ ਉੱਥੇ ਗੰਨੇ ਦਾ ਬਹੁਤ ਉਪ ਚੱਲ ਰਿਹਾ। ਦੇਖੋ ਉਹਦੀ ਮੈਂ ਸਾਰੀ ਗੱਲਾਂ ਤਦ ਦੱਸੀਆਂ, ਅਤੇ ਸਟੇਜ 'ਤੇ ਖਲੋਤਾ ਇੱਕ ਐਡਵਰਟਾਈਜਮੈਂਟ ਕਰਦਾ ਸੀ ਕੈਰੋਂ ਸਾਹਿਬ ਦੀ ਸਿਫਤ, ਅਤੇ ਉਹ ਸਿਫਤ ਕਰਦੇ ਕਰਦੇ ਉਹ ਕੈਰੋਂ ਸਾਹਿਬ ਨੇ ਉੱਠ ਕੇ ਸਪੀਕਰ ਫੜ ਲਿਆ। ਕਹਿਣ ਲੱਗਾ ਕੈਰੋਂ ਸਾਹਿਬ ਕਹਿਣ ਲੱਗੇ ਉਹ ਦੁਨੀਆ ਵਾਲਿਓ, ਉਹ ਮੇਰੇ ਪੰਜਾਬੀਓ, ਉਹ ਮੇਰੇ ਵੀਰੋ, ਮੇਰੀਆਂ ਭੈਣਾਂ ਅਤੇ ਭਰਾਓ, ਇਹ ਦੁਨੀਆ ਮੰਨਦੀ ਜ਼ੋਰਾਂ ਨੂੰ, ਲੱਖ ਲਾਹਣਤਾ ਕਮਜ਼ੋਰਾਂ ਨੂੰ। ਇਹ ਪ੍ਰਤਾਪ ਸਿੰਘ ਕੈਰੋਂ ਨੇ 3-4 ਵਾਰੀ ਨਾਰਾ ਲਾਇਆ, ਲੇਕਿਨ ਬਦਨੀ ਕਲਾਂ ਨੂੰ ਸੜਕ ਬਣ ਲਈ ਸੀ। ਲੱਖੀ ਸਿੰਘ ਕਾਮੜ ਸੀ ਬੜਾ ਤਗੜਾ, ਉਹਨੂੰ ਕਹਿਣ ਲੱਗੇ ਕੁਲਦੀਪ ਸਿੰਘ ਵਿਰਕ, ਜਿਹਦਾ ਲੜਕਾ ਇੱਥੇ SS ਵਿਰਕ SS DGP ਰਿਹਾ ਪੰਜਾਬ ਦਾ, ਇਹ DC ਹੁੰਦੇ ਸੀ ਫਿਰੋਜ਼ਪੁਰ, ਉਹ ਜਾ ਕੇ ਜਦੋਂ ਉੱਥੇ ਗਏ ਤਾਂ ਉਹਨਾਂ ਨੀਂਹ ਰੱਖੀ, ਅਤੇ ਉਹਨਾਂ ਜਾ ਕੇ ਕਹਿਣ ਲੱਗੇ ਇਹ ਕੁਲਦੀਪ ਸਿੰਘ ਵੀ ਤੁਸੀਂ ਕੈਰੋਂ ਸਾਹਿਬ ਆਇਆ? ਉਹਨਾਂ ਕਹਿੰਦੇ ਕੋਈ ਗੱਲ ਨਹੀਂ। ਉਹ ਪੱਗ ਢਾ ਲੈਂਦਾ, ਪੱਗ ਢਾਉਂਦੇ ਕੋਲ ਠਹਿਰ ਦਿਓ ਸਰ, ਪੱਗ ਬੰਨਣ ਦਿਓ, ਪੱਗ ਬੰਨ ਬੰਨਦੇ ਬੰਨਦੇ ਫੜ ਕੇ ਕਹੀ ਅਤੇ ਲੱਖੀ ਸਿੰਘ ਦੇ ਹੱਥ ਫੜਾ ਦਿੱਤਾ ਕਾਂਬੜ ਦੇ ਵਰਗਾ। ਕਹਿੰਦੇ ਮੇਰਾ ਵੱਡਾ ਭਰਾ ਲੱਖੀ ਸਿੰਘ ਇੱਥੇ ਆ, ਅਤੇ ਫਿਰ ਮੈਨੂੰ ਮੈਂ ਕਿੱਦਾਂ ਨੀਂਹ ਪੱਤਰ ਟੱਪ ਲਾਵਾਂਗਾ ਇੱਥੇ ਸੜਕ ਦਾ? ਅਤੇ ਉਹਦੇ ਕਾਂਬੜ ਝੰਡੇ ਫੜ ਕੇ ਆਏ ਸੀ ਨਾ ਮੁਰਦਾਬਾਦ ਕਰਨ ਵਾਲੇ, ਜਿੱਦਾਂ ਅੱਜ ਕੱਲ੍ਹ ਸਾਰੇ ਕਰਨ ਦੇ, ਅਤੇ ਉਹ ਕਹਿਣ ਲੱਗ ਪਏ ਕੈਰੋਂ ਸਾਹਿਬ ਜ਼ਿੰਦਾਬਾਦ, ਕੈਰੋਂ ਸਾਹਿਬ ਜ਼ਿੰਦਾਬਾਦ। ਉਸ ਦਿਨ ਮੋਗੇ ਤੋਂ ਬਦਨੀ ਕਲਾਂ ਨੂੰ ਸੜਕ ਬਣੀ ਸੀ। ਇਹਨਾਂ ਉਹ ਸਿਆਸਤਦਾਨ ਸੀ। ਸੋਈ ਇਹੜੀਆਂ ਚੀਜ਼ਾਂ ਹੁੰਦੀਆਂ ਨੇ, ਭਗਤੀ ਦੇ ਨਾਲ ਸ਼ਕਤੀ ਵੀ ਚਾਹੀਦੀ ਆ, ਕਿਉਂਕਿ ਪੰਜਵੇਂ ਪਾਤਸ਼ਾਹ ਦੇ ਟਾਈਮ 'ਤੇ ਉਹ ਸਿਰਫ ਭਗਤੀ ਸੀ, ਤਵੀ ਤੱਤੀਆਂ ਲੋਹਾਂ 'ਤੇ ਬਿਠਾਇਆ, ਦੇਗਾਂ 'ਚ ਬਾਲਿਆ, ਫਿਰ ਉਹਨੂੰ ਦਰਿਆ ਕੰਢੇ ਲੈ ਗਏ ਇਸ਼ਨਾਨ ਕਰਦੇ, ਉੱਥੇ ਚੋਲਾ ਛੱਡ ਗਾਇਬ ਹੋ ਗਿਆ। ਖੈਰ ਮੁੱਕਦੀ ਗੱਲ ਇਹ ਆ ਕਿ ਫਿਰ ਪੰਜਵੇਂ ਪਾਤਸ਼ਾਹ ਨੇ ਸ਼ਸਤਰਾਂ ਦਾ ਅਤੇ ਘੋੜਿਆਂ ਦਾ ਅਤੇ ਘਿਓ ਅਤੇ ਦੂਜੀਆਂ ਤੀਜਾਂ ਸਾਰਾ ਲੈ ਕੇ ਅਤੇ ਖੜ੍ਹੇ ਕੀਤਾ, ਕਿਉਂਕਿ ਸੁੱਲੀ ਖਾਨ ਸੀ ਉਹ ਸਭ ਤੋਂ ਤਕੜਾ ਜਰਨੈਲ ਸੀ। ਪਿਰਥੀਆ ਜੀ ਵੱਡੇ ਭਰਾ ਜਿਹੜੇ ਸਨ ਪੰਜਵੇਂ ਪਾਤਸ਼ਾਹ ਦੇ, ਉਹਨਾਂ ਨੇ ਚੁਗਲੀ ਮਾਰ ਕੇ ਅਤੇ ਅਟੈਕ ਕਰਵਾਇਆ ਅਤੇ ਜਦੋਂ ਪਤਾ ਲੱਗਾ ਪੰਜਵੇਂ ਪਾਤਸ਼ਾਹ ਨੂੰ ਵੀ ਸੁੱਲੀ ਖਾਨ ਸਭ ਤੋਂ ਵੱਡਾ ਜਰਨੈਲ ਆ ਸਾਡੇ ਬੰਦਿਆਂ ਨੂੰ, ਤਾਂ ਭਗਤੀ ਤੋਂ ਇਲਾਵਾ ਹੁੰਦਾ ਕੱਖ ਨਹੀਂ, ਤਾਂ ਉੱਥੇ ਇੱਥੇ ਮਾਰਵੇ ਵਿੱਚ ਸੀ ਉੱਥੇ ਰੁਕਿਆ, ਕੋਠੇ ਪਿੰਡ ਆ ਉੱਥੇ ਸੀ, ਤਾਂ ਉੱਥੇ ਰਾਤ ਫੌਜਾਂ ਠਹਿਰੀਆਂ, ਸਵੇਰੇ ਉੱਠ ਕੇ ਅੰਮ੍ਰਿਤਸਰ ਨੂੰ ਅਟੈਕ ਕਰਨਾ ਸੀ। ਅਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪ ਹਰਮੋਨੀਅਮ ਵਾਜਾ ਲਿਆ, ਗੁਰੂ ਅਰਜਨ ਦੇਵ ਜੀ ਨੇ, ਅਤੇ ਆਪ ਕੀਰਤਨ ਕੀਤਾ। ਕੀ ਸ਼ਬਦ ਬੋਲੇ? ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਖਾਨਦਾਨ ਤੋਂ ਹੈ ਸੱਚੇ ਪਾਤਸ਼ਾਹ ਨਾਰਾਇਣ ਉਸਤਾਕ ਨੂੰ ਕਿਹਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਨਾ ਪਹੁੰਚੇ, ਸੁਲਹੀ ਹੋਇਆ ਨਾ ਪਾਕ। ਉਹ ਜਦੋਂ ਬੈਂਡ ਵੱਜੇ, ਨਗਾਰੇ ਵੱਜੇ, ਢੋਲ ਵੱਜੇ, ਤਾਂ ਉਹਦਾ ਸੁਲਹੀ ਖਾਨ ਦਾ ਘੋੜਾ ਡਰ ਕੇ ਪੱਠੇ 'ਤੇ ਚੜ੍ਹ ਗਿਆ ਅਤੇ ਉਹਦੇ ਵਿੱਚ ਸੜ ਕੇ ਮਰ ਗਿਆ। ਜਿਹੜੇ ਬੰਦੇ ਉੱਥੇ ਸੜ ਜਾਂਦੇ ਨੇ ਉਹਨੂੰ ਨਪਾਕ ਗਿਣਦੇ ਨੇ, ਅਤੇ ਜਿਹੜੇ ਬੰਦੇ ਖਾਕ ਬੁਰਦ ਹੁੰਦੇ ਨੇ ਉਹਨੂੰ ਪਾਕ ਗਿਣਦੇ ਨੇ। ਤਾਂ ਉੱਥੋਂ ਉਦੋਂ ਬਾਅਦ ਫਿਰ ਉਹ ਕਹਿਣਗੇ ਸ਼ਕਤੀ ਆ, ਵਾਪਸ ਭੱਜ ਗਈਆਂ ਫੌਜਾਂ। ਅਤੇ ਹਜ਼ੂਰ ਦੀ ਕਿਰਪਾ ਕਰਨ ਉਹ ਜਿਹੜੀ ਕਮਾਲ ਸੀ ਉਹ ਤਪੱਸਿਆ ਇੰਨੀ ਕੀਤੀ, ਸੇਵਾ ਕੀਤੀ, ਉਹਨੂੰ ਮਾਰੇ ਭੇਜਤਾ ਬਾਹਰ ਕਬੀਰ ਸਾਹਿਬ ਨੇ ਸੇਵਾ ਕਰਨ, ਜਸ਼ ਕਰਨ ਬੰਦਗੀ ਦਾ। ਉੱਥੇ ਗਏ, ਇੰਨੀ ਇੰਨੀਆਂ ਕਰਾਮਾਤਾਂ ਦਿਖਾਈਆਂ ਕਰਮਾਲ ਨੇ ਕਿ ਦੁਨੀਆ ਨੇ ਧਨ ਦੌਲਤਾਂ ਅਸ਼ਰਫੀਆਂ ਮੋਹਰਾਂ ਹੀਰੇ ਜਵਾਹਰਾਤ ਨਾਲ ਗੱਡੇ ਲੱਦ ਕੇ ਭੇਜੇ। ਜਦੋਂ ਆਏ ਤਾਂ ਉਹਨਾਂ ਨੇ ਆਣ ਕੇ ਕਬੀਰ ਸਾਹਿਬ ਨੂੰ ਦੱਸਿਆ ਕਮਾਲ ਨੇ ਕਿ ਕਬੀਰ ਸਾਹਿਬ ਮੈਂ ਗਿਆ ਸੀ, ਸਾਡਾ ਡੇਰਾ ਬੜਾ ਕੁਛ ਨਹੀਂ, ਖਾਣ ਪੀਣ ਨੂੰ ਹੈ ਨਹੀਂ ਸੀ, ਅਸੀਂ ਜਿੰਨਾ ਦੌਲਤਾਂ ਲਿਆਂਦੀਆਂ ਅਤੇ ਇਹਦਾ ਡੇਰਾ ਵਿਸਤਾਰ ਕਰਤਾ ਜਾਏ, ਬਹੁਤਾ ਖੁੱਲ੍ਹਾ ਕੀਤਾ ਜਾਵੇ। ਤਾਂ ਕਬੀਰ ਸਾਹਿਬ ਰੋ ਪਏ, ਕਬੀਰ ਸਾਹਿਬ ਸਲੋਕ ਉਚਾਰਨ ਕੀਤਾ, ਬੂਢਿਓ ਬੰਸ ਕਬੀਰ ਕਾ, ਕਿ ਕਬੀਰ ਸਾਹਿਬ ਦਾ ਬੰਸ ਖਤਮ ਹੋ ਗਿਆ ਅੱਜ, ਉਪਜੋ ਪੂਤ ਕੁਮਾਰ, ਭੇਜਾ ਤਾ ਹਰੀ ਨਾਮ ਕੋ, ਲੈ ਆਇਆ ਧਨ ਮਾਲ, ਅਸੀਂ ਤਾਂ ਰੱਬ ਦੇ ਨਾਮ ਵਾਸਤੇ ਭੇਜਿਆ ਸੀ, ਇਹ ਧਨ ਮਾਲ ਲੈ ਕੇ ਆ ਗਿਆ। ਹੁਣ ਮੈਂ ਆਪਣਾ ਦੱਸਾਂ, ਅਸੀਂ ਕੈਨੇਡਾ ਅਮੈਰੀਕਾ ਜਾਈਦਾ ਸੀ ਜਿੱਥੇ ਸਤਸੰਗ ਕਰਨਾ, ਪੁਲਿਸ ਨੇ ਕਹਿਣਾ ਤੁਸੀਂ ਪਰਮਿਸ਼ਨ ਨਹੀਂ ਲਈ, ਤੁਸੀਂ ਉਹ ਅਜੇ ਪ੍ਰਾਈਵੇਟ ਵਾ, ਲੇਕਿਨ ਅਸੀਂ ਇੱਕ ਦਿਨ ਇਹ ਸੋਚਿਆ ਸੱਚੇ ਪਾਤਸ਼ਾਹ ਅਸੀਂ ਆਪਣਾ ਕੁਛ ਕੀਤਾ ਨਹੀਂ, ਪਰਿਵਾਰ ਦਾ ਨਹੀਂ ਕੁਛ ਕੀਤਾ, ਕੁਛ ਨਹੀਂ ਕੀਤਾ, ਅਤੇ ਸਾਡੇ ਕੋਲ ਤਾਂ ਆ ਪੰਜ ਸੱਤ ਸਾਲ 'ਚ ਸਭ ਕੁਛ ਹੋਇਆ, ਇਹ ਇੱਥੇ ਵੀ ਅਤੇ ਬਾਹਰ ਵੀ। ਅਤੇ ਅਸੀਂ ਇੱਕ ਸਲੋਕ ਆਇਆ ਫਰੀਦ ਸਾਹਿਬ ਦਾ, ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਮਾਲ ਵਿੱਚ ਬਾਹਰ ਹੁੰਦਾ ਵਾ ਵੱਡੇ ਦਰ ਹੁੰਦੇ, ਬਾਹਰ ਵਿੱਚ ਦਰਵਾਜ਼ੇ ਉੱਚੇ ਉੱਚੇ ਲੱਗੇ ਹੁੰਦੇ ਉਠਾਉਣ ਲੰਘਣ, ਬਾਹਰ ਪਰਾਏ ਬੈਸਣਾ ਸਾਈਂ ਮੁਝੇ ਦੇ, ਜੇ ਤੂੰ ਐਵੇਂ ਰੱਖ ਸੀ ਜਿਹਾ ਪਰਾਉਣੋਂ ਲੈ, ਜੇ ਤੁਸੀਂ ਮੈਨੂੰ ਇੱਦਾਂ ਹੀ ਲੋਕਾਂ ਕੋਲ ਧੱਕੇ, ਲੋਕਾਂ ਕੋਲ ਤਾਨੇ ਮਹਿਣੇ ਮਰਾਉਣੇ ਆ ਅਤੇ ਮੇਰੀ ਸਵਾਸ ਕੱਢ ਲਓ। ਹੁਣ ਬਾਰਾਂ ਤਾਂ ਬਣ ਗਈਆਂ ਬਾਹਰ ਵੀ, ਇੱਥੇ ਬਣ ਗਈਆਂ, ਪਰ ਸਿਹਤ ਨਹੀਂ ਠੀਕ। ਸਿਹਤ ਠੀਕ ਇਹ ਨਹੀਂ ਕਿ ਮੇਰੀ ਕੋਈ ਸਿਹਤ ਕਮਜ਼ੋਰੀ ਆ, ਮੇਰੀ ਸਿਹਤ 'ਚ ਬਹੁਤ ਵਧੀਆ ਟਣਾ ਟਣ। ਜੇ ਮੈਂ ਬੋਲਦਾ ਵਾਂ ਤਾਂ ਕੋਈ ਆਵਾਜ਼ ਦੀ ਕਮੀ ਹੈ, ਲੇਕਿਨ ਮੈਂ ਇਹ ਸਿਹਤ ਤਦ ਕਹਿਣ ਡਿਆ ਕਿ ਮੈਨੂੰ ਮੌਤ ਚੇਤੇ ਆ। ਜਿਸ ਬੰਦੇ ਨੂੰ ਮੌਤ ਚੇਤੇ ਆਉਂਦੀ ਆ ਉਹ ਰੱਬ ਦੇ ਨਾਲ ਜੁੜ ਜਾਂਦਾ, ਜਿੱਦਣ ਮੌਤ ਚੇਤੇ ਆ ਗਈ ਉਹ ਸਮਝੋ ਜੁੜ ਗਿਆ, ਜਿੱਦਣ ਮੌਤ ਭੁੱਲ ਗਈ ਉਹ ਸਮਝੋ ਟੁੱਟ ਗਿਆ। ਜਿਸ ਬੰਦੇ ਨੂੰ ਵਿਦੇਸ਼ ਵਿੱਚ ਸੰਗਤ ਬੈਠੀ ਆ, ਹਿੰਦੁਸਤਾਨ 'ਚ ਬੈਠੀ ਆ, ਜਿਹੜਾ ਵਿਰੋਧਤਾ ਕਰ ਰਿਹਾ ਉਹ ਸਮਝੋ ਭਗਤੀ ਤੋਂ ਡਿੱਗ ਚੁੱਕਾ, ਉਹ ਆਪ ਕੁਛ ਬਣਨਾ ਚਾਹੁੰਦਾ ਜਾਂ ਉਹ ਧੰਨ ਦਾ ਭੁੱਖਾ ਹੋ ਗਿਆ। ਸੋ ਜਿਹਨੂੰ ਮੌਤ ਚੇਤੇ ਆ ਉੱਤੇ ਅਪਾਰ ਬਖਸ਼ਿਸ਼ ਦੁਨੀਆ ਦੀ ਆ, ਰਹਿਮਤ ਵਾ। ਮੈਂ ਇੱਕ ਰਾਮਨੌਮੀ 'ਤੇ ਗਿਆ ਸੀ ਫੰਕਸ਼ਨ 'ਤੇ, ਅਤੇ ਉੱਥੇ ਉਦੋਂ ਜੇ ਐਂਡ ਕੇ ਵਿੱਚ ਰਾਜਭਾਗ ਨਹੀਂ ਸੀ, ਮੋਦੀ ਨੇ ਕਰਵਾਇਆ, ਵੱਖਰੀ ਆਈ ਪੀ ਸੀ ਸੀ, ਵੱਖਰਾ ਹੀ ਸਭ ਕੁਝ, ਰਾਜਭਾਗ ਸੀ, ਵੱਖਰੀ ਰੂਲ ਐਂਡ ਰੈਗੂਲੇਸ਼ਨ ਸੀ। ਅਤੇ ਮੈਂ ਉਹਨੂੰ ਕਿਹਾ ਹੋਏ ਚੋਪੜਾ ਸਾਹਿਬ, ਤੁਸੀਂ ਆ ਪੈਸੇ ਲੋਕਾਂ ਕੋਲ ਰਾਸ਼ਨ ਲੈ ਕੇ, ਮੈਂ ਵੀ ਗਿਆ ਵੰਡ ਕੇ ਆਇਆ, ਉਹਨਾਂ ਨੂੰ ਭਿਖਾਰੀ ਮੰਗਤੇ ਬਣਾਇਆ, ਕਿਉਂਕਿ ਉਹਦੀ ਵੋਟ ਦੀ ਹੱਕ ਨਹੀਂ, ਉਹਦਾ ਕਾਰਡ ਹੈ ਨਹੀਂ, ਰਾਸ਼ਨ ਕਾਰਡ ਦੂਜਾ ਤੀਜਾ ਹੈ ਨਹੀਂ, ਅਤੇ ਉਹ ਉਹਨਾਂ ਨੂੰ ਇੱਥੋਂ ਤੁਸੀਂ ਜਾ ਕੇ ਭਿਖਾਰੀ ਬਣਾਇਆ, ਇਹਨਾਂ ਨੂੰ ਕਿਸ ਤਰ੍ਹਾਂ ਉੱਥੋਂ ਦੇ ਸਿਟੀਜ਼ਨ ਬਣਾ ਦਿਉ, ਕਿਉਂਕਿ ਬਾਹਰ ਵੀ ਜਾਂਦੇ ਨੇ ਅਤੇ PR ਮਿਲ ਜਾਂਦੀ ਆ, ਗ੍ਰੀਨ ਕਾਰਡ ਮਿਲਦਾ, ਸਿਟੀਜ਼ਨ ਬਣਦੇ, ਇਹਨਾਂ ਦਾ ਵੀ ਕੁਛ ਬਣਾ ਦਿਉ। ਖੈਰ ਉਹ ਬਣ ਗਿਆ ਅਤੇ ਮੈਂ ਕਿਹਾ ਵੀ ਵਿੱਚ ਸਿੱਧੂ ਨੇ ਕਈ ਬੈਠੇ, ਹਿਮਾਚਲ ਦੇ ਵਿੱਚ ਵੀ ਜਿਹੜਾ ਹੈਗਾ ਸੀ ਚੀਫ ਮਿਨਿਸਟਰ, ਉਹ ਵੀ ਆਇਆ ਸੀ, ਹਰਿਆਣੇ 'ਚੋਂ ਵੀ ਆਇਆ ਸੀ, ਦਿੱਲੀ 'ਚੋਂ ਵੀ ਮਿਨਿਸਟਰ ਆਏ ਸੀ, ਅਤੇ ਮੈਂ ਕਿਹਾ ਵੀ ਮੈਂ ਤਾਂ ਇੱਕ ਫਕੀਰ ਹਾਂ, ਇੱਕ ਭਗਤੀ ਮਾਰਗ 'ਚ ਲੱਗਾ, ਤੁਹਾਨੂੰ ਰਾਜ ਪਾਕ ਸਲਾਮਤ ਹੋਏ, ਪਰ ਇਹ ਘੋੜ ਕੱਢ ਦਿਉ, ਇਹ ਲੋਕਾਂ ਨੂੰ ਭਿਖਾਰੀ ਬਣਾ ਕੇ ਨਾ ਆਉਣ, ਅਤੇ ਇਹ ਉੱਠ ਕੇ ਹਿਮਾਚਲ ਵਾਲੇ ਨੇ ਵੀ, ਉਹ ਪ੍ਰਧਾਨ ਸੀ ਉਦੋਂ BJP ਦਾ, ਇਹ ਸਭ ਕੁਝ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਜੋ ਕੁਛ ਕਹਿਤਾ ਜੀ ਫਕੀਰ ਦੇ, ਇਹ ਫਕੀਰੀ ਦਾ ਇੱਕ ਦੋ ਚਾਰ ਦਾਣੇ ਸਾਡੀ ਝੋਲੀ 'ਚ ਪਾ ਦਿਉ, ਰਾਜ ਭਗਤ ਕਿਸੇ ਦਾ ਨਾਂ ਰਿਹਾ ਅਤੇ ਨਾ ਰਹਿਣਾ। ਅੱਜ ਦੇਖ ਲਓ ਉਹ JNK ਵਿੱਚ ਵੋਟਾਂ ਦਾ ਸਾਰਾ ਸਿਸਟਮ ਬਣ ਗਿਆ। ਲੇਕਿਨ ਇਹ ਮੈਂ ਮਾਰੀ ਬਖਸ਼ਿਆ ਵੀ ਉਹ ਉਸ ਤੋਂ ਬਾਅਦ ਕਬੀਰ ਸਾਹਿਬ ਜਿਹੜਾ ਬਣ ਸੀ ਨਾ, ਉਹ ਤੁਰਿਆ ਨਹੀਂ। ਖਗੜੀ ਆ ਜਗ੍ਹਾ ਜਿੱਥੇ ਕਬੀਰ ਸਾਹਿਬ ਦਾ ਅਸਥਾਨ ਅਸੀਂ ਦੇਖ ਕੇ ਆਏ ਹਾਂ। ਜ਼ਰੂਰ ਕਿਰਪਾ ਕਰਨ, ਦੋਏ ਪੁੜ ਜੋੜ ਵਿਛੋੜੀਅਨ ਗੁਰਬਿੰਦ ਕੌਰ ਅੰਧਾਰ, ਇਹ ਪੂਰਨ ਸੰਤਾਂ ਦੀ ਬਖਸ਼ਿਸ਼ ਤੋਂ ਬਗੈਰ ਇਹ ਮਨ ਅਤੇ ਮਾਇਆ ਦੀ ਚੱਕੀ ਦੋ ਪੁੜ ਜੁੜੇ ਐਕਸ਼ਨ ਕਰ ਰਹੇ ਨੇ। ਪੂਰਨ ਸੰਤ ਇੱਕ ਭੇਦ ਬਖਸ਼ਣ ਅਤੇ ਫਿਰ ਇਹ ਤੋਂ ਬੰਦਾ ਬਚ ਸਕਦਾ। ਸੋ ਮੈਂ ਇਹਦਾ ਇਸ ਤੁੱਕ ਦਾ ਪ੍ਰਮਾਣ ਦਿੰਦਾ ਕਿ ਸਾਨੂੰ ਨਾਮ ਦੀ ਕਿੱਲੀ ਦੇ ਨਾਲ ਪੜੂਏ ਜੋ ਚੱਲਦੇ ਹੁਣ ਮਨ ਅਤੇ ਮਾਇਆ ਦੇ, ਉਹਨਾਂ ਜੁੜਨਾ ਚਾਹੀਦਾ ਤਾਂ ਕਿ ਅਸੀਂ ਬਚੇ ਰਹੀਏ। ਹਾਂਜੀ,
ਸੂਰਜ ਚੰਦ ਸਿਰਜਣ ਅਹਿਨਿਸ ਚਲਤ ਵਿਚਾਰੋ,
ਸੂਰਜ ਦੀ ਰਚਨਾ ਵੀ ਕੀਤੀ, ਚੰਦ ਦੀ ਵੀ ਰਚਨਾ ਕੀਤੀ। ਧਰਤੀ ਘੁੰਮਦੀ ਆ, ਜਦੋਂ ਸੂਰਜ ਦੇ ਅੱਗੇ ਚੱਕਰ ਮਾਰਦੀ ਆ ਤਾਂ ਰਾਤ ਦਿਨ ਬਣ ਜਾਂਦੀ ਆ, ਉਹਦੇ 'ਚ ਸੂਰਜ ਵਿੱਚ ਆਕਸੀਜਨ ਬਹੁਤ ਆ। ਇੱਕ ਵਿੱਚ ਚੰਦਰਮਾ ਵਾ, ਚੰਦਰਮਾ ਐਸੀ ਚੀਜ਼ ਆ ਜੋ ਠੰਡਕ ਪਹੁੰਚਾਉਂਦਾ, ਸ਼ਾਂਤੀ ਬਖਸ਼ਦਾ। ਚੰਦਰਮਾ 'ਚ ਐਸੀ ਕਸ਼ਿਸ਼ ਆ ਕਿ ਸਮੁੰਦਰ ਵਿੱਚ ਵੀ ਜਵਾਰ ਪਟਾ ਕੇ ਅਤੇ ਉੱਛਲ ਕੇ ਅਤੇ ਦੋ ਦੋ ਤਿੰਨ ਤਿੰਨ ਚਾਰ ਚਾਰ ਮੀਲ ਸਮੁੰਦਰ ਬਾਹਰ ਨੂੰ ਛਾਲਾਂ ਮਾਰਦਾ। ਜਲ 'ਤੇ ਉੱਤੇ ਤਰੰਗ ਜੋ ਜਲ ਹੀਮਾਏ ਸਮਾਏ, ਉਹ ਤਰੰਗ ਜਲ ਦੇ 'ਚ ਛੱਲਾਂ ਉੱਠਦੀਆਂ ਅਤੇ ਜਲ 'ਚ ਸਮਾ ਜਾਂਦੀਆਂ। ਤਾਂ ਹਜ਼ੂਰ ਕਿਰਪਾ ਕਰਨ ਸਾਨੂੰ ਸਿੱਖਿਆ ਬਖਸ਼ੇ ਨੇ ਗੁਰੂ ਨਾਨਕ ਸਾਹਿਬ, ਆਪਣਾ ਜ਼ਿਕਰ ਕੋਈ ਨਹੀਂ ਕੀਤਾ, ਇਹ ਤਾਕਤ ਤਾਂ ਦੱਸਣ ਡਿਆ ਆ ਵੀ ਉਹਨਾਂ ਨੇ ਕੀ ਬਣਾਇਆ ਦੁਨੀਆ ਦੇ ਵਾਸਤੇ। ਅਤੇ ਕਹਿੰਦੇ ਸੂਰਜ ਅਤੇ ਚੰਦ ਆਕਸੀਜਨ ਬਣਾਏਗੀ, ਜਾਂ ਆਕਸੀਜਨ ਨਾ ਆਏ ਤਾਂ ਬੰਦਾ ਹੋ ਨਹੀਂ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਜੀਵ ਦੇ ਵਾਸਤੇ ਇਹ ਸਭ ਕੁਝ ਬਣਾਇਆ। ਹਾਂਜੀ,
ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ,
ਸੱਚੇ ਪਾਤਸ਼ਾਹ ਤੁਸੀਂ ਸਾਨੂੰ ਸੱਚੇ ਸੱਚੇ ਸਾਹਿਬ ਜੇ, ਤੁਸੀਂ ਸੱਚੇ ਜੇ ਅਤੇ ਸਾਨੂੰ ਪਿਆਰ ਸੱਚਾ ਬਖਸ਼ੋ। ਸੰਗਤ ਵਿੱਚ ਜੋ ਖੇਦ ਕਰਦੇ ਇੱਕ ਦੂਜੇ ਨਾਲ, ਜੋ ਸੰਗਤ ਨੂੰ ਗੁਰ ਭਾਈ ਕੋ ਗੁਰ ਸਮਝਾਉਣ, ਅਸੀਂ ਕਈ ਕਹਿੰਦੇ ਕਈ ਇਸੇ ਸ਼ਬਦ ਦਾ ਦੁਰਵਰਤੋਂ ਕਰਕੇ ਅਤੇ ਧੋਖਾ ਕਰਦੇ ਨੇ, ਉਹ ਨਾ ਕਰੋ। ਲੇਕਿਨ ਤੁਸੀਂ ਮਾਲਕੋ ਫਰਿਆਦ ਕਰੋ, ਸੱਚੇ ਪਾਤਸ਼ਾਹ ਮੈਨੂੰ ਸੱਚਾ ਪਿਆਰ ਬਖਸ਼ੋ, ਮੈਂ ਬਾਣੀ ਦੇ ਨਾਲ ਸੱਚਾ ਪਿਆਰ ਕਰਾਂ, ਮੈਂ ਸੰਗਤ ਨਾਲ ਸੱਚਾ ਪਿਆਰ ਕਰਾਂ, ਮੈਂ ਆਪਣੇ ਹੈੱਡ ਨੂੰ, ਆਪਣੇ ਸੰਸਥਾ ਨੂੰ, ਜਿਹੜੇ ਹੈੱਡ ਨੇ ਉਹ ਜੋ ਸੱਚੇ ਸਾਡੇ ਉਹਨਾਂ ਨੂੰ ਸੱਚਾ ਪਿਆਰ ਕਰਾਂ। ਮੈਂ ਤੁਹਾਨੂੰ ਦੱਸਦਾ ਕਿ ਅੱਜ ਤੱਕ ਮੈਨੂੰ ਪਤਾ ਨਹੀਂ ਗਾਂ ਮੈਂ ਕੀ ਕਰਾਂ ਅਤੇ ਕੀ ਨਾ ਕਰਾਂ। ਮੈਂ ਕਿਸੇ ਦੇ ਗਲਤ ਪਰ ਖਿਲਾਫ ਅੱਜ ਤੱਕ ਅਰਦਾਸ ਨਹੀਂ ਕੀਤੀ, ਮੈਂ ਕਿਸੇ ਦੀ ਮਾੜੀ ਨਹੀਂ ਸੋਚਿਆ, ਭਾਵੇਂ ਮੈਨੂੰ ਕਿੰਨਾ ਵੀ ਕਿਸੇ ਨੇ ਦੁੱਖ ਪਹੁੰਚਾਉਣਾ ਚਾਹਿਆ, ਉਹ ਮੈਂ ਉਹਦੇ ਹੱਕ 'ਚ ਹੀ ਕੀਤਾ, ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਕਿਉਂਕਿ ਜੇ ਸੱਚ ਦੇ ਵਿੱਚ ਚੱਲਾਂਗੇ ਤਾਂ ਫਿਰ ਹੀ ਸੱਚ ਸਾਡੇ ਬਾਂਹ ਫੜੇਗਾ। ਜਿਹੜਾ ਤੋਂ ਤਾਕਤ ਸੱਚੀ ਆ ਉਹ ਝੂਠੇ ਨੂੰ ਆਪਣੇ ਸਭਾ 'ਚ ਨਹੀਂ ਬੈਠਣ ਦਿੰਦੀ। ਹਾਂਜੀ,
ਰਹਾਓ। ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇਵਨ ਹਾਰੋ।
ਮੇਦਨੀ 84 ਲੱਖ ਜੂਨੀਆਂ ਦੱਸਿਆ, ਧਰਤੀ ਤਪਸ਼ ਤੋਂ ਪੈਦਾ ਹੁੰਦੀਆਂ, ਉਪਿਤ ਬਨਸਪਤੀ ਹੁੰਦੀ ਆ, ਫਿਰ 4 ਲੱਖ ਜੂਨੀਆਂ ਭੂਤ ਪ੍ਰੇਤ ਚਕਸ਼ ਅਤੇ ਨਾਗ, 4 ਲੱਖ ਜੂਨੀਆਂ ਨੇ, ਅਤੇ 14 ਲੱਖ ਜੂਨੀਆਂ 4 ਪਾਉਣ ਵਾਲੇ ਨੇ, ਅਤੇ ਉਸ ਤੋਂ ਬਾਅਦ ਮਨ ਜਨਮ ਆਉਂਦਾ। ਤਾਂ ਹਜ਼ੂਰ ਕਹਿੰਦੇ ਨੇ ਉਸ ਤਾਕਤ ਨੇ ਦੁਨੀਆਂ ਨੂੰ ਰਚਨ ਕਰਨ ਦੇ ਸਮੇਂ ਇਹ ਸਾਰੀਆਂ ਚੀਜ਼ਾਂ 84 ਲੱਖ ਜੂਨਾਂ ਦੀ ਰਚਨਾ ਕੀਤੀ ਗਈ। 84 ਲੱਖ ਜੂਨੀ ਵਾਸਤੇ ਜਿਸ ਤਰ੍ਹਾਂ ਨਾਨਕ ਚਿੰਤਾ ਮਤ ਕਰੋ, ਚਿੰਤਾ ਤਾਂ ਸਹੀ ਮਾਏ, ਜਲ ਮੈਂ ਜੰਤ ਪਾਏ ਕੇ ਤਿੰਨਾਂ ਵੀ ਰੋਜ਼ੀ ਦੇ, ਨਾ ਉੱਥੇ ਹੱਟੀ ਆ ਕੋਈ ਪਾਣੀ ਦੇ ਵਿੱਚ, ਨਾ ਕੋਈ ਕਿਸ ਕਰਦਾ, ਨਾ ਕੋਈ ਦੁਕਾਨਦਾਰ ਆ, ਨਾ ਕੋਈ ਸਮਾਨ ਇਕੱਠਾ ਕਰਦਾ। ਉਹ ਵੇਖੋ 82 ਲੱਖ ਜੂਨੀਆਂ ਜਿਹਾਂ ਨੂੰ ਖਾ ਖਾ ਕੇ ਆਪਣਾ ਕੰਮ ਕਰੀ ਜਾਂਦੀਆਂ, ਜਾਂ ਉਹਦੇ ਵਿੱਚ ਐਸੇ ਫੁੱਲ ਨੇ ਧਰਤੀ ਵਿੱਚ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰੀ ਜਾਂਦੇ ਨੇ, ਕਈ ਹੀਰੇ ਮੋਤੀ ਲਾਲ ਨੇ, ਕਈ ਚੀਜ਼ ਨੇ ਉਹਨਾਂ ਨੂੰ ਖਾਈ ਜਾਂਦੇ ਨੇ। ਅਤੇ ਇੱਕ ਵਿੱਚ ਪਾਣੀ ਦੇ ਵਿੱਚ ਬੁੱਲਣ ਬੁੱਲਣ ਦੱਸਦਾ, ਇੱਕ ਬੁੱਲਣ ਇੱਕ ਮੱਛੀ ਆ, ਉਹ ਇਸਤਰੀ ਬਣ ਜਾਂਦੀ ਆ, ਉਹ ਇਸਤਰੀ ਜਾ ਕੇ ਸਭੋਗ ਕੇ ਆਪਣੇ ਪਤੀ ਦੇ ਨਾਲ, ਪਾਣੀ ਵਾਲੀ ਪਤੀ ਨਾਲ, ਅਤੇ ਫਿਰ ਉਹ ਬੱਚੇ ਜੰਮਦੀ ਆ ਦਰਖਤਾਂ 'ਤੇ। ਪਹਿਲੇ ਪੂਤ ਪਛੇਰੀ ਮਾਈ, ਗੁਰਲਾਗਾ ਚੇਲੇ ਕੀ ਪਾਈ, ਇੱਕ ਚੰਬਾ ਸੁਣ ਪਾਈ, ਜਲ ਕੀ ਮਛਲੀ ਤਰਬ ਵਿਆਈ। ਵਿਆਈ ਹੁੰਦੀ ਜੰਮਣਾ, ਬੱਚੇ ਜੰਮਦੀ ਆ, ਮਛਿੰਦਰ ਰਿਸ਼ੀ ਹੋਇਆ, ਬਹੁਤ ਸਾਰੇ ਕਰਨ, ਉਹਨੇ ਸੂਰਜ ਗਿਸ ਭੋਗਿਆ ਕੁੰਤੀ ਨਾਲ, ਉਹ ਇਸ ਤਰ੍ਹਾਂ ਜਿਹੜੀ ਜਿਹੜਾ ਹਨੂੰਮਾਨ ਸੀ ਉਹ ਪਵਨ ਪੁੱਤਰ ਸੀ, ਹਵਾ ਦੇ ਨਾਲ ਬਣਿਆ, ਕੋਈ ਉਹਨੂੰ ਅੰਜਨੀ ਨੂੰ ਗਿਸ ਨਹੀਂ ਭੋਗਿਆ, ਕਿਉਂਕਿ ਗੌਤਮ ਰਿਸ਼ੀ ਦਾ ਜਿਹੜੇ ਹੈਗੇ ਸੀ ਚੰਦਰਮਾ, ਉਹਨੇ ਮੁਰਗਾ ਬਣ ਕੇ ਦੇ ਕੇ ਬਿਆਨ, ਅਤੇ ਵਿਸ਼ਨੂੰ ਭਗਵਾਨ ਨੇ ਆ ਕੇ ਉਹਦੇ ਨਾਲ ਗਿਸ ਭੋਗਿਆ, ਲੇਕਿਨ ਉਹਨੇ ਸ਼ਰਾਫ ਦੇ ਦਿੱਤਾ ਵੀ ਤੂੰ ਇੱਕ ਭਾਗ ਕਰਕੇ, ਇਹ ਇੰਦਰੀ ਕਰਕੇ ਤੂੰ ਮੇਰੀ ਪਤਨੀ ਨਾਲ ਕੀਤਾ, ਕਿਉਂਕਿ ਜਦੋਂ ਨਹਾਉਣ ਡਿਆ ਸੀ ਅਤੇ ਗੰਗਾ 'ਚੋਂ ਆਵਾਜ਼ ਆਈ ਵੀ ਗੌਤਮ ਤੇਰੇ ਘਰ ਚੋਰੀ ਹੋ ਰਹੀ ਹੈ, ਤੇਰੀ ਪਤਨੀ ਨਾਲ ਧੋਖਾ ਹੋ ਰਿਹਾ, ਆਏ ਅਤੇ ਬਿੱਲਾ ਬਣ ਕੇ ਅੰਦਰ ਵੜੇ ਸੀ। ਬਿੱਲੇ ਨੂੰ ਸੰਸਕ੍ਰਿਤ ਮਝਾਰ ਕਹਿੰਦੇ ਨੇ, ਮਝਾਰ। ਅਤੇ ਅੰਜਣੀ ਨੂੰ ਆਣ ਕੇ ਪੁੱਛਿਆ ਹੁਣ ਗੌਤਮ ਨੇ ਵੀ ਅੰਦਰ ਕੋਈ ਗਿਆ ਤੇਰੀ ਮਾਂ ਕੋ, ਕਹਿੰਦੀ ਮਝਾਰ ਗਿਆ। ਉਹਨੇ ਮਝਾਰ ਨੂੰ ਗੁੱਸੇ 'ਚ ਆ ਕੇ ਸੁਣ ਲਿਆ ਮਾਂ ਦਾ ਯਾਰ, ਕਹਿੰਦੇ ਵੀ ਤੂੰ ਮਾਂ ਦਾ ਯਾਰ ਗਿਆ ਸੀ ਤਾਂ ਤੂੰ ਮਰ ਕਿਉਂ ਨਹੀਂ ਗਈ, ਰੋਕਿਆ ਕਿਉਂ ਨਹੀਂ? ਉਹ ਕਹਿੰਦੇ ਮੈਂ ਤਾਂ ਮਝਾਰ ਬਿੱਲੇ ਨੂੰ ਕਿਹਾ ਸੀ, ਉਹ ਇੰਦਰ ਨੂੰ ਤਾਂ ਭੱਗ ਲੱਗ ਗਈ ਆ ਸਰੀਰ ਦੇ ਵਿੱਚ, ਇੰਦਰ ਜਿੱਦਾਂ ਇੰਦਰੀ ਇਨਸਾਨ ਦੇ ਹੁੰਦੇ ਨਾ ਲੱਗੀਆਂ ਹੁੰਦੀਆਂ ਗਿਸ ਭੋਗਣ ਵਾਸਤੇ, ਇਸ ਤਰ੍ਹਾਂ ਉਹਦੇ ਸਰੀਰ 'ਚ ਪੱਗਾਂ ਹੀ ਹੋ ਗਈਆਂ। ਜਿੰਨਾ ਚਿਰ ਫਿਰ ਉਹ ਰਿਹਾ ਉਹ ਸਾਰਿਆਂ ਸਰੀਰ ਪਾਣੀ 'ਚ ਖਲੋ ਬੈਠਾ ਰਿਹਾ, ਅਤੇ ਆਪਣੇ ਬਾਹਰ ਕੱਢਦਾ ਸੀ ਅਤੇ ਸਾਰਾ ਸਰੀਰ ਹੀ ਭੱਗਾਂ ਨਾਲ ਭਰਿਆ ਸੀ ਸੋਈ। ਅਤੇ ਉਸ ਨੇ ਕਿਹਾ ਅਖੀਰ 'ਤੇ ਉਹਨੂੰ ਆਪਣੀ ਅਹਿਲਿਆ ਨਾਰ ਸੀ, ਬਹੁਤ ਸੁੰਦਰ ਸੀ, ਉਹਨੂੰ ਕਿਹਾ ਗੌਤਮ ਨੇ ਵੀ ਤੂੰ ਸਿਰ ਬਣ ਕੇ ਪਈ ਰਹੀ ਆ ਅਤੇ ਤੂੰ ਪਤਾ ਨਹੀਂ ਲੱਗਾ ਵੀ ਤੇਰਾ ਪਤੀ ਆ। ਉਹ ਕਹਿੰਦੇ ਤੁਸੀਂ ਜੇ ਇੰਨੇ ਵੱਡੇ ਗੁੱਸ ਆ ਹਰ ਕੇ ਹਨੋਰਾ ਮਾਰਿਆ, ਜੇ ਤੁਸੀਂ ਆਪਣੇ ਆਪ ਨੂੰ ਇੰਨਾ ਰੀਸ ਸਮਝਦੇ ਜੇ, ਅਤੇ ਕੁੱਕੜ ਨੇ ਤਾਂ ਵਾਂਗ ਦਿੱਤੀ ਸੀ, ਤੁਹਾਨੂੰ ਨਹੀਂ ਪਤਾ ਲੱਗਾ ਜੇ ਤਾਂ 12 ਨਹੀਂ ਵੱਜੇ ਅਤੇ ਤੁਸੀਂ ਇਸ਼ਨਾਨ ਕਰਨ ਤੁਰ ਪਏ, ਅਤੇ ਵਾਸਤਾ ਤੁਹਾਡਾ ਮੈਨੂੰ ਮੇਰਾ ਇਸ ਗੁਨਾਹ ਤੋਂ ਬਗੈਰ ਮੇਰਾ ਕੋਈ ਕੱਢ ਦਿਉ, ਪਤੀ ਵਰਤਨ ਦੱਸੋ। ਅਤੇ ਉਹ ਕਹਿੰਦੇ ਮੈਨੂੰ ਮਾਫ਼ ਕਰੋ। ਕਹਿੰਦੇ ਮਾਫ਼ ਤਾਂ ਮੈਂ ਕਰ ਨਹੀਂ ਸਕਦਾ, ਜੋ ਵਚਨ ਦੇ ਦਿੱਤੇ ਆ ਉਹ ਮੁੜ ਤਾਂ ਸਕਦੇ ਨਹੀਂ, ਪਰ ਐਂ ਕੰਮ ਮੈਂ ਕਰਦਾ ਕਿਹੜਾ ਤ੍ਰੇਤਾ ਵਾ ਉਹ ਬਾਅਦ 'ਚ ਆਉਣਾ ਸੀ ਅਤੇ ਦੁਆਪਰ ਪਹਿਲਾਂ ਆਉਣਾ ਸੀ, ਤੇਰੇ ਪਿੱਛੇ ਅਸੀਂ ਯੁੱਗ ਪੜ ਦਿੰਦੇ ਹਾਂ, ਤ੍ਰੇਤਾ ਪਹਿਲਾਂ ਆਜੂਗਾ ਅਤੇ ਦੁਆਪਰ ਬਾਅਦ 'ਚ ਆਏਗਾ। ਅਤੇ ਇੱਦਾਂ ਉੜ ਤਾਕਤ ਆਏਗੀ, ਉਹ ਜਦੋਂ ਤੂੰ ਸਿਰ ਪਿੰਡ ਬਣੀ ਪਈ ਹੋਏਗੀ ਜਦੋਂ ਤੇਰੇ ਪੈਰ ਨੂੰ ਛੋਹ ਜਾਏਗੀ ਅਤੇ ਤੂੰ ਇਸਤਰੀ ਬਣ ਜਾਏਗੀ। ਤਾਂ ਫਿਰ ਰਾਮ ਚੰਦਰ ਨੇ ਜਦੋਂ ਉਸ ਸਿਰ 'ਤੇ ਪੈਰ ਰੱਖਿਆ ਤਾਂ ਉਹ ਇਸਤਰੀ ਅਹਲਿਆ ਬਣ ਗਈ। ਅਤੇ ਉੜੀ ਅੰਜਲੀ ਨੂੰ ਸ਼ਰਾਪ ਦਿੱਤਾ, ਭਜਾ ਤੈਨੂੰ ਕੁਆਰੀ ਨੂੰ ਗਰਭ ਹੋਜੂ। ਹਨੂੰਮਾਨ ਨੂੰ ਵੀ ਜਿਹੜਾ ਸੀ ਕੁਆਰੀ ਨੂੰ, ਅੰਜਲੀ ਉਹਦੀ ਮਾਂ ਸੀ, ਉਹਨੂੰ ਕੁਆਰੀ ਨੂੰ ਗਰਭ ਹੋਇਆ। ਲਾਰਡ ਕ੍ਰਾਈਸਟ ਨੂੰ, ਮਦਰ ਮੇਰੀ ਨੂੰ ਵੀ ਕੁਆਰੀ ਨੂੰ ਬੱਚਾ ਪੈਦਾ ਹੋਇਆ। ਹੈਪੀ ਕ੍ਰਿਸਮਸ, ਹੈਪੀ ਮੈਰੀ, ਇਹ ਸਾਰੇ ਤਾਂ ਕ੍ਰਿਸ਼ਨ ਮਤ ਵਿੱਚ ਤੁਸੀਂ ਅਗਰ ਤੁਸੀਂ ਸਾਰਾ ਬਾਈਬਲ ਨੂੰ ਪੜ੍ਹੋ ਤਾਂ ਸਾਰਾ ਤੁਹਾਨੂੰ ਪ੍ਰਮਾਣ ਮਿਲ ਸਕਦਾ। ਤਾਂ ਹਜ਼ੂਰ ਕਿਰਪਾ ਕਰਨ ਇਹ ਦੱਸਦੇ ਨੇ ਕਿ ਸੂਰਜ ਬਣਾਇਆ, ਵਿੱਚ ਚੰਦਰਮਾ ਬਣਾਇਆ ਉਹ ਤਪਸ਼ ਨੂੰ ਠੰਡਿਆ ਕਰਨ ਵਾਸਤੇ, ਅਤੇ ਸਾਰਾ ਕੁਛ ਇਹ ਕੁਦਰਤ ਨੇ ਮੇਦਨੀ 84 ਲੱਖ ਜੂਨੀਆਂ ਦੀ ਰੱਖਿਆ ਵਾਸਤੇ ਸਭ ਕੁਛ ਕੀਤਾ। 42 ਲੱਖ ਖੁਸ਼ਕੀ ਦੀਆਂ ਜੇ ਅਤੇ 42 ਲੱਖ ਜੂਨੀਆਂ ਜਲਦੀਆਂ ਜੇ। ਹਾਂਜੀ,
ਨਾਰੀ ਪੁਰਖ ਸਿਰਜਿਆ,
ਫਿਰ ਇਸਤਰੀ ਅਤੇ ਪਤਨੀ ਪਤੀ ਬਣਾਏ। ਨਾਰੀ ਅਤੇ ਪੁਰਸ਼ ਇਹ ਆਪਸ ਵਿੱਚ ਗ੍ਰਸ ਭੋਗਣਗੇ ਅਤੇ ਦੁਨੀਆ ਦੀ ਗਾਂ ਵਾਧਾ ਹੋਊਗਾ, ਕਿਉਂਕਿ ਜੋ ਦਿਆਨੰਦ ਸੀ ਉਹ ਭਗਵਾਨ ਕੋ ਗਿਆ ਕਿ ਭਗਵਾਨ ਮੈਨੂੰ ਸ਼ਕਤੀ ਦੇ ਦਿਉ, ਮੈਨੂੰ ਮੁਕਤ ਕਰ ਦਿਉ। ਕਹਿੰਦੇ ਕੀ ਸਿਫਤ ਆ ਤੇਰੇ 'ਚ? ਕਹਿੰਦੇ ਮੈਂ ਸਾਰੀ ਉਮਰ ਕਿਸੇ ਇਸਤਰੀ ਨੂੰ ਦੇਖਿਆ ਹੀ ਨਹੀਂ, ਮੈਂ ਕਿਸ ਭੋਗਿਆ ਹੀ ਨਹੀਂ। ਕਹਿੰਦੇ ਚੱਲ, ਉਹਦੇ ਤੇਰੇ ਅੱਗੇ ਸਾਰੇ ਬ੍ਰਹਮਚਾਰੀ ਬਣ ਗਏ, ਸਭ ਕੁਝ ਬਣ ਗਏ, ਅਤੇ ਦੁਨੀਆ ਤਾਂ ਨਾਸ਼ ਹੋ ਜੂਗੀ। ਪਹਿਲਾਂ ਜਾ ਵਿਆਹ ਕਰਾ, ਗ੍ਰਿਸ ਭੋਗ, ਅਤੇ ਫਿਰ ਅਸੀਂ ਤਾਂ ਫਿਰ ਤੈਨੂੰ ਮੁਕਤੀ ਦੇਵਾਂਗੇ। ਤਾਂ ਫਿਰ ਉੱਥੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਵੀ ਇਹ ਕਿੱਦਾਂ ਗੱਲ ਬਣੂਗੀ? ਕਹਿਣ ਲੱਗੇ ਰਾਜਮੇਂ ਰਾਜ, ਯੋਗਮੇਂ ਯੋਗੀ, ਤਪਮੇਂ ਤਪੀਸਰ, ਗ੍ਰਿਸਮੇਂ ਭੋਗੀ। ਜੋ ਬੰਦਾ ਇਸ ਅਸੂਲਾਂ 'ਤੇ ਚੱਲੇਗਾ ਉਹਦੀ ਭਗਤੀ ਬਚੀ ਰਹੂਗੀ, ਪਰ ਹੈ ਬੜਾ ਮੁਸ਼ਕਲ, ਕਿਉਂਕਿ ਇਸਤਰੀ ਮਾਨ, ਪੁੱਤਰ ਨਿਸ਼ਾਨ, ਦੌਲਤ ਗਿਰਾਨ, ਸਾਧੂ ਨਾ ਹਿੰਦੂ ਨਾ ਸਿੱਖ ਅਤੇ ਨਾ ਮੁਸਲਮਾਨ। ਅੱਜ ਉਹ ਹੁਣ ਰਾਜਭਾਗ ਵਾਸਤੇ ਲੋਕ ਕਰਨ ਰਹੇ ਨੇ, ਕੌਮਾਂ ਮਜ਼ਬਾਂ ਬਰਾਦਰੀਆਂ 'ਚ ਫਸੇ ਪਏ ਨੇ, ਪੈਸਾ ਇਕੱਠਾ ਕਰ ਰਹੇ ਨੇ। ਦੇਖੋ ਰਿਆਸਤਾਂ ਵਾਲਿਆਂ ਨੂੰ ਪੁੱਛੋ, ਜਿਹੜੇ ਤੁਸੀਂ ਅੱਗੇ ਰਾਜੇ ਸੀ, ਕਿੰਨਾ ਕੁਛ ਤੁਹਾਡੇ ਕੋਲ ਧੰਨ ਦੌਲਤ ਸੀ, ਰੂੜੀ ਲਿਆ ਲੈ ਕੇ ਗੋਬਰ ਵਿੱਚ ਪਾ ਕੇ ਪਚਾਲਾ। ਮਹਾਰਾਜ ਨੇ ਉਹ ਰੋਜ਼ ਰਾਇਸ ਦੀਆਂ ਗੱਡੀਆਂ ਲਿਆਂਦੀਆਂ, ਉਹਨਾਂ ਨੂੰ ਤਰਲੇ ਪਾਏ ਵੀ ਇੱਦਾਂ ਨਾ ਕਰੋ, ਤੈਰਾਕੀ ਤੋੜਤੀ। ਮੈਂ ਬੜੀ ਬੜੀਆਂ ਕਥਾ ਸੁਣੀਆਂ ਕਿ ਸਰਦਾਰ ਸੀ, ਉਹ ਇੱਕ ਤੈਰਾਕੀ ਦੁਕਾਨ 'ਚ ਗਿਆ, ਕਹਿੰਦੇ ਮੈਨੂੰ ਸੈੱਟ ਚਾਹੀਦਾ ਚਾਹ ਵਾਸਤੇ। ਕਹਿੰਦੇ ਜੀ ਤੁਹਾਡੇ ਮੁੱਲ ਵੱਸ ਦੀ ਗੱਲ ਨਹੀਂ। ਅਤੇ ਉਹਨੇ ਕਿਹਾ ਕਿਉਂ? ਕਹਿੰਦੇ ਮਹਿੰਗੇ ਬੜੇ ਸੈੱਟ, ਬੜੇ ਮਹਿੰਗੇ ਨੇ। ਉਹ ਦੁਕਾਨਦਾਰ ਪੁੱਛਣ, ਮਹਾਰਾਜ ਕਹਿਣ ਲੱਗੇ, ਪੂਪਾ ਕਹਿੰਦੇ, ਭੁਪਿੰਦਰ ਸਿੰਘ ਕਹਿਣ ਲੱਗੇ ਵੀ ਇਹਦੀ ਕਿੰਨੀ ਕੀਮਤ ਆ? ਕਹਿੰਦੇ ਤੂੰ ਨਹੀਂ ਦੇ ਸਕਣੀ। ਕਹਿੰਦੇ ਮੈਂ ਸੈੱਟ ਦੀ ਗੱਲ ਨਹੀਂ ਕਰਦਾ, ਸਾਰੀ ਦੁਕਾਨ ਦੀ ਗੱਲ ਕਰਦਾ ਵੀ ਆ ਜਿੰਨਾ ਮਾਲ ਹੈ ਇਹਦੀ ਕੀਮਤ ਕਿੰਨੀ ਆ? ਉਹਨੇ ਕਿਹਾ ਇੰਨਾ। ਉਹਨੇ ਚੈੱਕ ਕੱਟ ਕੇ ਉੱਥੇ ਦੇ ਦਿੱਤਾ। ਅੱਜ ਜਿਹੜੇ ਰਾਜੇ ਕਿਸੇ ਗੱਲ ਦੀ ਕਹਿੰਦੇ ਵੀ ਇਹ ਖੱਡਾਂ ਨੂੰ ਆਰਾਮ ਕਰਨ ਡਿਆ, ਕੋਈ ਕੁਛ ਕਰਨ ਡਿਆ, ਕੋਈ ਕੁਛ ਕਰਨ ਡਿਆ, ਲੇਕਿਨ ਇਹਨਾਂ ਦੇ ਵੱਡੇ ਜਿਹੜੇ ਸੀ ਇੰਨੇ ਅਮੀਰ ਸੀ ਕਿ ਉਹਨਾਂ ਨੇ ਖਰੀਦ ਕੇ ਦੁਕਾਨ ਚਾਬੀਆਂ ਕਹਿੰਦੇ ਦੇ ਦੇ ਅਤੇ ਬਾਹਰ ਨਿਕਲ ਜਾ, ਬਾਹਰ ਕੱਢਤਾ। ਬਾਹਰ ਕੱਢ ਕੇ ਇੰਗਲੈਂਡ 'ਚ ਲੇਬਰ ਬੜੀ ਔਖੀ ਮਿਲਦੀ, ਲੇਬਰ ਸੱਦੀ, ਸੱਦ ਕੇ ਕਹਿਣ ਲੱਗੇ ਵੀ ਉਹ ਪਾਰਟੀ ਗਰਾਊਂਡ ਆ, ਇਹ ਸਾਰੀ ਕਰਾਕਰੀ ਉੱਥੇ ਥੋੜ੍ਹੇ ਦੇਰ 'ਤੇ ਵੀ ਤੋੜ ਦਿਉ। ਕਿੰਨੇ ਅਰਬਾਂ ਅੱਜ ਬਣਦੇ ਹੋਣਗੇ ਪੈਸੇ ਜਿਹੜਾ ਉਹ ਇਹ ਜਿਹੜੇ ਉਹ ਕਰਾਕਰੀ ਤੋੜਵਾ ਹੀ ਦਿੱਤੀ। ਰੋਜ਼ ਰਾਜ ਗੱਡੀ ਵਾਸਤੇ ਚੀਂ ਪੈਂ ਕਰਨ ਲੱਗੇ, ਤੁਹਾਡੇ ਤੁਸੀਂ ਨਹੀਂ ਲੈ ਸਕਦੇ। ਤਾਂ ਉਹਨਾਂ ਨੇ ਰੋਡ ਰਾਜ ਗੱਡੀਆਂ ਨੂੰ ਖਰੀਦ ਕੇ 16 ਗੱਡੀਆਂ ਪਹਿਲੇ ਦਿਨ ਆਈਆਂ, ਅਤੇ ਆ ਕੇ 16 ਦੇ ਵਿੱਚ ਖਾਦ ਪਾਈ, ਰੂੜੀ ਜਿਹੜੀ ਜ਼ਿਮੀਂਦਾਰ ਪਾਉਂਦੇ ਆ, ਅਤੇ ਰੋਜ਼ ਰਾਜ ਗੱਡੀਆਂ 'ਚ ਖਾਦ ਪਾ ਕੇ ਖਰਾ, ਅਤੇ ਫੋਟੋ ਭੇਜੀਆਂ ਇੰਗਲੈਂਡ ਵਾਲਿਆਂ ਨੂੰ ਵੀ ਤੁਸੀਂ ਇਹ ਆ ਦੇਖ ਲਓ, ਤੁਸੀਂ ਕਹਿੰਦੇ ਇਹ ਫਿੱਟ ਨਹੀਂ ਗਏ। ਉਸ ਟਾਈਮ 'ਤੇ ਰੋਡ ਰਾਜ ਗੱਡੀ ਨੂੰ ਕੋਈ ਚਲਾਨ ਨਹੀਂ ਸੀ ਕਰਦਾ, ਉਹਦੀ ਇੰਨੀ ਕਦਰ ਸੀ, ਹੁਣ ਤਾਂ ਆਮ ਤੁਰੀਆਂ ਫਿਰਦੀਆਂ। ਦੂਸਰਾ ਮੋਤੀਲਾਲ ਨਹਿਰੂ, ਜਵਾਹਰ ਲਾਲ ਨਹਿਰੂ ਦੇ ਫਾਦਰ ਜਿਹੜੇ ਸੀ, ਉਸਨੇ ਕੇਸ ਲੜਿਆ ਕਿ ਵਨ ਮੈਨ ਰਾਈਟਸ ਆ ਇੰਗਲੈਂਡ ਦੇ ਵਿੱਚ, ਅਜੇ ਵੀ ਵੱਡਾ ਬੱਚਾ ਹੀ ਪ੍ਰਾਪਰਟੀ ਦਾ ਵਾਰਸ ਹੋਏਗਾ। ਅਤੇ ਇੱਥੇ ਵੀ ਜੇ ਐਂਡ ਕੇ ਵਿੱਚ ਵੀ ਕਰਨ ਸਿੰਘ ਨੂੰ ਦਖਲ ਕਰਕੇ ਉਹਦੀ ਬੇਟੀ ਨੂੰ ਕਰਤਾ ਸੀ ਵਾਰਸ, ਬਾਅਦ 'ਚ ਕਰਨ ਸਿੰਘ ਹਰੀ ਸਿੰਘ ਨੂੰ ਦਖਲ ਕੀਤਾ ਸੀ। लेकिन उन्होंने क्या भी जो कपल वा जुड़वे बच्चे ट्विंस बच्चे ने व्डा कौन वा छोटा कौन वा उन्हें कहता जो पहलों जमदा व्डा जो मगरों जमदा वह छोटा। तो मोतीलाल नहरू ने एक शटर काक लिया वो शटर पाती जो मैं पिछला जानता मैं नहीं हूँ पता भी इस चीज़ नव अमेंडमेंट ना करती है जो तो अंदर पाया तो मोतीलाल कह लगा दसो जी हूँ इनू जी अंदर भेजिए टैनिस की बाल या कुछ भी इनू बहर क्ढना बहर क्ढ्या और जोड़ा बीज का दाना मगरों पिया बच्चा बनया ही वह पहलों निकल गया जो पहलों पिया मगरों निकल कहें दसो भी जोड़ा मगरों पिया वा वह व्डा वा कि छोटा वो छोटा वा तो उन्हें कहता बच्चा जो पहलों जमदा ना वो मगरों दाखिल होया हों अंदर इस सरके की उम्र वड्डी होंदी उस टाइम ते 7 लाख पाउंड मोतीलाल नहरू ने यह दिता। तो मोतीलाल नहरू रैनावाड़ी जगह वा जिते जनेऊ रखता सी मैं देख के सब कुछ आया पत्थर भी देखा जनेऊ जिते लाते भी देखा गुरद्वारा भी देखा छेमपा जिते गए तो बारामूला भी देखा जिते पत्थर ते गुरद्वारा साहब बनया सारिया चीज़ा मालक ने ऐसी को मौज हुई जरा दिखाया तो प्रैक्टिकल उन्होंने जाके चंगा देखा हरित बाल जिते हरित मोहम्मद वाल मुछदा सी वह भी देखा वह प्रगट होया अं नमाज पढ़नी भी सीखी मौलवी डार सी उन्हें सानू सिखाई बड़िया कुछ चीज़ा माए ने उत्थे बख्शी करके सानू ये सब कुछ दसिया। हाँ जी फिर बोलो कड़ी
नारी पुरख सिरजे बिख माया मोह प्यारो
फिर मोह बनाता बच्चे जमते माया दा जाल बनाता। हाँ जी
खानी बाणी तेरिया देह जिया आधारो
खानिया भी हो गई ते चार बाणिया भी ये सारिया मालक ने रचना कीतिया कहिंदे ये दुनिया के रचन वास्ते दुनिया का पारतरा करन वास्ते पुन पर उदो पुन पाप है ही नहीं सी अरबन खरबन धुंदू कारा सी उदो भी सचरा परवदगार हैगा सी। तो हजूर कहिंदे सारी रचना मालक ने कीती आ ये मालक की मौज है जिन्हां ने बख्शिश कीती आ। हाँ जी
उदरत तखत रचाया सच नबेड़नहारो
उस ताकत ने वह अपने विराजमान होने वास्ते तख्त रचना की पर सारे श्लोक में ही अगे बैठे भी उतों आके भोग पाने तो बाद देख बचन करते दे पहला श्लोक वा जिस अखीर दे गुरु नानक साहब का जिक्र किते नहीं ना सारे ही इस हुक्मनामे गुरु नानक साहब का कित जिक्र ज नाम तक भी जिक्र नहीं आया उस ताकत का ही जिक्र आया तो जिनी कुमारी ने सोझी बख्शी वो खाणिया बाणिया का भी सारा बना दसता। तो हजूर कहते हैं वो ताकत सच्ची है उन्हें अपने वास्ते तख्त बनाया क्योंकि जे कोई बंदा भी मैं अज होर एक मिसाल दे रहा सी कि असी मैं एक मिसाल दिती बिजड़े की जिन्हें भी आ घर बने ने हाल बने ने या कुछ भी बनया ये बिजड़े तो देख के बनया पहले जंगलों रेंदे सी दरख्तों उदा कट के तो अंदर गुफा जी बना के तो उत्थे रहा करना फिर हौली हौली बिजड़ा एक जानवर देखा हो कई ने दरख्तों के नाल ठान लम कंडिया हों घर वो थल्यों भी बिछड़ा बहिंदा तो बंदर सब तो ज़्यादा स्याणा बंदर वा तो जानवरों में कौआ बंदियां नऊआ ना नाई सब तो स्याणे ने लख नऊ लख घर ने उत्थे परिवार ने लखनऊ विच नाइयां दे सब तो ज़्यादा तो राज नाइयां ने किया हिंदुस्तान से जबरू नाई सी उस ना धौन वढ़दा है बादशाह का रखिया हिल बेली फौज महाराज जी सिंह रखी वो इदा ये सिस्टम करता सी। सो ही हजूर ही कृपा कर इस तरह की दुनिया रचना तक लेकिन इंसान न बैठने वास्ते अही बिजड़े ने घर बनाया तो बंदर कहन लगा वो बंदरा तू इन्ना स्याणा बंदा मीह पैन दिया गड़े पैन दे तू ठरन दिया तो तू ए कम कर तू अपने वास्ते घर बना ਮੈਂ ਤੇਰੀ ਮਦਦ ਕਰਾਂਗਾ, ਮੈਂ ਤੈਨੂੰ ਜਿੰਨੀ ਕੁ ਆਪਣੀ ਫਿਜ਼ੀਕਲੀ ਦੂਜਾ ਤੇਰਾ ਬਣਾ ਦਿੰਦਾ, ਅਤੇ ਤੂੰ ਮੀਂਹ ਪਵੇ ਗੜੇ ਪੈਣ ਤੂੰ ਉਹਦੇ ਵਿੱਚ ਬਹਿ ਜਾ ਕਰ, ਠੰਡ ਹੋਏ ਤਦ ਵੀ ਫਿਰ। ਕਹਿੰਦੇ ਬਿਲਕੁਲ ਤੇਰੀ ਰਾਏ ਸੱਚੀ ਆ, ਕਰਨਾ ਚਾਹੀਦਾ ਮੈਨੂੰ ਵੀ। ਕਹਿੰਦੇ ਮੀਂਹ ਹਟਿਆ ਅਤੇ ਬੀਜਾ ਕਹਿੰਦਾ ਵੀ ਬੰਦ ਰਹਾ, ਉਹ ਘਰ ਬਣਾਈਏ ਤੇਰਾ। ਕਹਿੰਦੇ ਠਹਿਰ ਜਾ ਥੋੜ੍ਹੀ ਜਿਹੀ, ਮੈਨੂੰ ਨਿੱਘ ਆ ਲੈਂਦੇ। ਜਦੋਂ ਨਿੱਘ ਆਇਆ ਅਤੇ ਬਾਂਦਰ ਚੜ੍ਹਿਆ ਦਰਖਤ 'ਤੇ, ਅਤੇ ਉਹ ਬਿਜਲੀ ਦਾ ਘਰ ਢਾਉਣ ਲੱਗ ਪਿਆ, ਤੀਲਾ ਤੀਲਾ ਕਰ ਦਿੱਤਾ। ਕਹਿੰਦੇ ਵੱਡਾ ਐਸਾ ਤੈਸਾ ਤੇਰੀ ਅਸੀਂ ਅਤੇ ਅਸੀਂ ਸਿਆਣਪ ਦੀ, ਤੈਨੂੰ ਮੈਂ ਇੱਦਾਂ ਦਾ ਬਣਾ ਦਿੰਦਾ। ਸੋ ਹੁਣ ਅੱਜ ਅਸੀਂ ਕੀ ਕਰਦੇ ਹਾਂ ਵੀ ਇਹ ਗੁਆਂਢੀ 'ਤੇ ਇੱਦਾਂ ਕਿਉਂ ਹੋ ਗਿਆ, ਇਹ ਫਲਾਣੇ ਰਿਸ਼ਤੇਦਾਰ ਕਿਉਂ ਇੱਦਾਂ ਹੋ ਗਿਆ। ਉਹ ਤੁਹਾਡਾ ਬੇੜਾ ਤਰਜ ਹੈ, ਗੁਆਂਢੀ ਦੇ ਮੁਕਾਉ ਬਹੁਤਾ ਦਿਓ ਤਾਂ ਕਿ ਭੁੱਖਾ ਹੋਊਗਾ ਤਾਂ ਰਾਤ ਲੜੂਗਾ। ਜੇ ਗੁਆਂਢੀ ਕੋਲ ਰੱਜ ਕੇ ਬਹੁਤਾ ਧਨ ਦੌਲਤ ਹੋਊ, ਉਹ ਜੇ ਤੁਹਾਨੂੰ ਨਾ ਦਊਗਾ ਤੁਹਾਨੂੰ ਤੁਹਾਨੂੰ ਤੁਹਾਡੇ ਕੋਲ ਮੰਗੇਗਾ ਤਾਂ ਨਹੀਂ, ਰਿਸ਼ਤੇਦਾਰਾਂ ਨੂੰ ਮਾਰੇ ਇੰਨਾ ਦਿਓ ਉਹ ਸਾਂਭ ਨਹੀਂ ਸਕਣ। ਜੇ ਤੁਹਾਨੂੰ ਨਾ ਦੇਣਗੇ ਤਾਂ ਆਪ ਤਾਂ ਨਾ ਮੰਗਦੇ ਫਿਰਨ। ਲੇਕਿਨ ਇਹ ਸਾਡੀ ਸੋਚ ਬਣਨੀ ਚਾਹੀਦੀ ਆ ਸੰਗਤ ਦੀ ਕਿ ਮਾਲਕ ਇਹਨਾਂ ਨੂੰ ਦਿਓ, ਇਹਨਾਂ ਨੂੰ ਵੀ ਸਭ ਕੁਛ ਕਰੋ। ਔਰ ਹਮੇਸ਼ਾ ਕਹੋ ਸਤਿਗੁਰੂ ਇਤਨਾ ਦੇ ਜਿਤਨਾ ਕੁਟੁੰਬ ਸਮਾਏ, ਮੈਂ ਵੀ ਭੁੱਖਾ ਨਾ ਰਹੂੰ ਅਤੇ ਸਾਧਨ ਭੁੱਖਾ ਜਾਏ। ਖਾਓ ਖਰਚੋ ਰਲ ਮੈਂ ਭਾਈ, ਟੋਟ ਨਾ ਆਵੇ ਵੱਧ ਹੋ ਜਾਈ, ਟੋਟ ਨਹੀਂ ਹੁੰਦੀ ਪਿਕਨਿਕ 'ਤੇ, ਤੁਸੀਂ ਰੋਟੀਆਂ ਪਕਾ ਕੇ ਲੈ ਜਾਓ, ਕੋਈ ਦਾਲ ਕੋਈ ਸਬਜ਼ੀ ਕੋਈ ਕੜਾਹ ਕੋਈ ਖੀਰਾਂ ਕੋਈ ਲੈ ਜਾਓ, ਉੱਥੇ ਪਿਕਨਿਕ 'ਤੇ ਫੁਲਕਾ ਮੁੱਕਦਾ ਹੀ ਨਹੀਂ, ਘਰ 'ਚ ਪਾ ਮੁੱਕ ਜੇ, ਲੰਗਰ 'ਚ ਨਹੀਂ ਮੁੱਕਦਾ। ਤਾਂ ਜ਼ਰੂਰ ਕਿਰਪਾ ਕਰਨ, ਇਹ ਸਾਨੂੰ ਪਿਆਰ ਬਖਸ਼ ਤਾਂ ਜ਼ਰੂਰ ਕਿਰਪਾ ਕਰਨ, ਇੱਦਾਂ ਹੀ ਸਿਹਤ ਬਖਸ਼ੀ ਰੱਖਣ, ਅਤੇ ਅਸੀਂ ਯਸ਼ ਕਰਦੇ ਰਹੀਏ, ਸੰਗਤ ਸੁਣਦੀ ਰਹੇ, ਦੇਸ਼ ਵਿਦੇਸ਼ ਸੰਗਤ ਜਿਹੜੀ ਉਹ ਸੁਣਦੀ ਰਹੇ। ਮਹਾਰਾਜ ਕਿਰਪਾ ਕਰਨ, ਇਸ ਤਰ੍ਹਾਂ ਹੀ ਅੰਗ ਸੰਗ ਰਹਿ ਕੇ ਸਹਾਇਤਾ ਕਰਨ। ਤੁਸੀਂ ਬੜੀ ਕਿਰਪਾ ਕੀਤੀ ਆ, ਯਸ਼ ਆਪਣਾ ਆਪੇ ਕਰਾ ਲਿਆ। ਸੋ ਇਹ ਮਾਲਕ ਅੱਗੇ ਮੈਂ ਅੱਗੇ ਬੇਨਤੀ ਕਰਦੇ ਰਹੇ ਕਿ ਸਤਿਗੁਰੂ ਜੇ ਤੂੰ ਤੁੱਠਾ ਕਿਰਪਾ ਦਾਨ ਨਾ ਦੂਜਾ ਦੇ ਖਾਲ, ਇਹੋ ਪਾਈ ਮੈਂ ਦਾਤੜੀ ਦੇ ਰੱਖਾਂ ਸੰਭਾਲ, ਅਗਨਾ ਉਸਦਾ ਮਿਸ਼ਨ ਨਾ ਭੁੱਲੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਗੁਰਦੀ ਬਖਸ਼ੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਸਤਨਾਮ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੂ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ, ਕਰ ਤਾਂ ਤੇਰੈ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਣੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ ਸ਼ਬਦ ਤਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਕਰ ਅਨ ਹਦ ਵਾਜੇ, ਆਨੰਦ ਸੁਣੋ ਬਡ ਪਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਣ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।
ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ, ਕੋਈ ਨ ਜਾਣ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗੇ ਅਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨਾ ਕਉ ਦਾਗੈ ਜਾ ਕੀ ਪ੍ਰਭ ਆਗੈ ਅਰਦਾਸ, ਤੋਦਾ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ, ਹੇ ਗੋਬਿੰਦ ਹੇ ਗੋਪਾਲ ਹੇ ਦਿਆਨਦਾਨ ਰਹਾਓ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹੇ ਮੇਆ ਧਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਅਰਦਾਸ ਇੱਕੇ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਈ ਧਿਆਏ, ਫਿਰ ਗੁਰ ਅੰਗਦ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋਂ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਗੁਰੂ ਤੇਗ ਬਹਾਦਰ ਸਿਮਰਿਐ ਘਰ ਨੂੰ ਨਿਧਿ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚੰਦਾਈ ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਸਤਨਾਮ
ਸ਼੍ਰੀ ਵਾਹਿਗੁਰੂ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਨੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਹੀ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਸਤਨਾਮ ਸ਼੍ਰੀ ਵਾਹਿਗੁਰੂ ਚਿੱਤੇ ਆਵੇ, ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬੰਦੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟੰਦ ਧਰਮ ਦਾ ਜੈਕਾਰ, ਖਾਲਸਾ ਜੀ ਕੇ ਬੋਲ ਬੰਦੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਅਕਾਲ ਪੁਰਖ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਕਿ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਸਤਸੰਗ ਸੀੜੀ ਤੋਂ ਹੋਏ ਹਨ, ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਹਜ਼ੂਰ ਕਿਰਪਾ ਕਰਨੀ, ਸਤਸੰਗ ਦੀਆਂ ਸੁਣੀਆਂ ਘੜੀਆਂ ਦੇਖੇ ਦੋਣੀਆਂ, ਆਈ ਸੰਗਤ ਦੇ ਹਿਰਦੇ ਵਿੱਚ ਵਸਾਉਣੀਆਂ, ਸਾਰੀ ਸੰਗਤ ਦੀਆਂ ਸ਼ੁੱਭ ਭਾਵਨਾਵਾਂ ਸੰਪੂਰਨ ਕਰਨੀਆਂ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਸੁੱਖਾਂ ਦਾ ਪ੍ਰਵੇਸ਼ ਕਰਨਾ, ਹਰ ਆਦ ਵਿਆਹ ਤੋਂ ਬਚਾ ਕੇ ਰੱਖਣਾ, ਸਾਰੀਆਂ ਸੰਗਤਾਂ ਵਿੱਚ ਪਰਸਪਰ ਪਿਆਰ, ਇਤਫਾਕ, ਮੈਤਰੀ, ਮਿਲਵਰਤਨ, ਸੇਵਾ ਭਾਵ, ਉੱਦਮ, ਉਤਸ਼ਾਹ ਅਤੇ ਗੁਰਬਾਣੀ ਨਾਲ ਪਿਆਰ ਬਖਸ਼ਣਾ। ਹਜ਼ੂਰ ਕਿਰਪਾ ਕਰਨੀ, ਸਾਰੀ ਸੰਗਤ ਅਤੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ, ਖੇੜੇ, ਇਤਫਾਕ, ਚੜ੍ਹਦੀ ਕਲਾ ਅਤੇ ਨਾਮ ਦੀ ਦਾਤ ਬਖਸ਼ਣੀ। ਜਿਸ ਤਰ੍ਹਾਂ ਸੰਗਤਾਂ ਅਤੇ ਪਰਿਵਾਰਾਂ ਨੂੰ ਗੁਰਬਾਣੀ ਦੀ ਸ਼ਰਨ ਬਖਸ਼ੀ ਹੈ, ਇਸੇ ਤਰ੍ਹਾਂ ਬਖਸ਼ੀ ਰੱਖਣੀ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਅਤੇ ਤਿੰਨ ਫੁੰਦ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਆਪ ਜੀ ਦੇ ਹਜ਼ੂਰ ਬੇਨਤੀ ਹੈ, ਆਪ ਜੀ ਦੇ ਮਹਾਂਵਾਕ ਹਨ, ਜਗਤ ਜਨਨ ਦਾ ਰੱਖਦਾ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਬਰੈ ਤਿੱਤੈ ਦਹੁ ਉਬਾਰ, ਸਤਿਗੁਰ ਸੁਖ ਵਿਖਾਂਦੇ ਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣਹਾਰ ਦੇ ਮਹਾਂਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਰੀ ਦੁਨੀਆ ਵਿੱਚੋਂ ਕਰੋਨਾ ਮਹਾਂਮਾਰੀ ਵਰਗੀਆਂ ਬਿਮਾਰੀਆਂ ਖਤਮ ਕਰੋ ਅਤੇ ਸਾਰੇ ਸੰਸਾਰ 'ਤੇ ਸੁੱਖ ਸ਼ਾਂਤੀ ਵਰਤਾਓ, ਸੱਚੇ ਪਾਤਸ਼ਾਹ ਕਿਰਪਾ ਕਰਨੀ। ਸਵਾਮੀ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਤੰਦਰੁਸਤੀ, ਦੀਰਗ ਆਯੂ ਅਤੇ ਅੱਛੀ ਸਿਹਤ ਬਖਸ਼ਣੀ, ਤਾਂ ਕਿ ਇਹਨਾਂ ਦੀ ਸਹਿਯੋਗ ਰਹਿਨਮਾਈ ਹੇਠ ਇਹ ਸੰਸਥਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ ਤਥਾ ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਵੱਧ ਚੜ੍ਹ ਕੇ ਸੇਵਾ ਕਰਦੀ ਰਹੇ। ਦਾਤਾਰ ਪਿਤਾ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਦਾ ਲੰਗਰ ਸੱਜ ਕੇ ਹਾਜ਼ਰ ਹੈ, ਆਪ ਜੀ ਨੂੰ ਪ੍ਰਵਾਨ ਹੋਵੇ ਅਤੇ ਪ੍ਰਵਾਨ ਹੋਇਆ ਪ੍ਰਸ਼ਾਦ ਅਤੇ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਹਜ਼ੂਰ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਬਖਸ਼ੋ, ਹੁਕਮਨਾਮੇ 'ਤੇ ਚੰਦਨ ਦੀ ਬਦਬੁੱਧੀ ਬਖਸ਼ਣੀ, ਉਪਰੰਤ ਆਪਣੇ ਨਿੱਜੀ ਅਸਥਾਨ 'ਤੇ ਜਾਣ ਦੀ ਆਗਿਆ ਬਖਸ਼ੋ, ਸਹਿਮਨ ਹੋਈਆਂ ਭੁੰਨਾਂ ਦੀ ਖਿਮਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁੰਨ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਨ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਦੇ ਸੋ ਨਿਹਾਨ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਨਾਮ ਸਤਨਾਮ ਸਤ।
ਸਤਨਾਮ ਸ਼੍ਰੀ ਵਾਹਿਗੁਰੂ ਜੀ, ਤਿਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਦਰ ਮੰਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੂ ਸਮਾਈ ਮੈਂ ਦਰ ਮਾਗਤ ਭੀਖਿਆ ਪਾਈ ਰਹਾਉ ਕੇਸਰ ਕੁਸਮ ਮਿਰਗ ਮੈਂ ਹਰ